विजिट करें fevertel.com या कॉल करें 416-243-9836 416-243-9836। कनेक्शन आपका दुनिया के साथ।
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, या कॉल करो 905-450-2828 905-450-2828।
समोसा एंड स्वीट फैक्ट्री, जिथे भाजी दिया सारिया आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 416-213-1165।
अपलायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवरमोंट रोड यूनिट 2C दे विच 905-450-0054 905-450-0054। अपलायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। 2 ਲੋਕੇਸ਼ਨ ਟੂ ਸਰਵ ਯੂ, 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, RISE CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, RISE CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। सिर्फ टैक्स ही नहीं, फाइनेंशियल स्टेटमेंट्स, बुककीपिंग, पेरोल सपोर्ट, HST और WSIB सेवावां भी उपलब्ध। नाले जे तुहानू चाहिदी है एक्सपर्ट एडवाइजरी, कॉर्पोरेट रीऑर्गेनाइजेशन, एसेट सेल एंड परचेज, CRA ऑडिट या नोटिस ऑफ ऑब्जेक्शन च पूरी मदद, तां हुने ही विजिट करो यूनिट 20, 1625 स्टील्स एवेन्यू ईस्ट, ब्रैम्पटन, या कॉल करो मनप्रीत सिंह बरार जी नू 647-847-1000, 647-847-1000। तुसी इना दी वेबसाइट भी विजिट कर सकते हो ricepall.ca।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600, 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਆ ਦੋਸਤੋ, ਠੀਕ ਠਾਕ ਹੋ? ਠੀਕ ਠਾਕ ਹੀ ਰਹਿਣੇ ਚਾਹੀਦੇ ਆ ਜੀ। ਜ਼ਿੰਦਗੀ ਹੌਲੀ ਹੌਲੀ ਆਪਣੀ ਤੋਰ ਆ ਜਿਹੜੀ ਤੁਰਦੀ ਰਹਿੰਦੀ ਆ, ਆਪਾਂ ਜ਼ਿੰਦਗੀ ਦਾ ਆਨੰਦ ਮਾਣਦੇ ਰਹਿੰਦੇ ਆ। ਡੈਫੀਨੇਟਲੀ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਜ਼ਿੰਦਗੀ ਆ ਜਿਹੜੀ ਉਹ ਇਸੇ ਤਰ੍ਹਾਂ ਚੱਲਦੀ ਰਹਿੰਦੀ ਆ, ਛੋਟੀਆਂ ਛੋਟੀਆਂ ਪ੍ਰੋਬਲਮਸ ਆਪਾਂ ਸੋਲਵ ਕਰਦੇ ਕਰਦੇ ਬਸ ਅੱਗੇ ਦੀ ਅੱਗੇ ਵੱਧਦੇ ਜਾਂਦੇ ਆ। ਅੱਜ ਤੁਹਾਡੇ ਨਾਲ ਇੱਕ ਖਾਸ ਗੱਲਬਾਤ ਕਰਨੀ ਹੈ, ਤੇ ਗੱਲਬਾਤ ਤੁਹਾਡੇ ਨਾਲ ਵੀ ਕਰਨੀ ਹੈ ਤੇ ਕਰਨੀ ਹੈਗੀ ਆ ਇੱਕ ਸਾਡੇ ਮਹਿਮਾਨ ਆ ਉਹਨਾਂ ਦੇ ਜ਼ਰੀਏ ਤੁਹਾਡੇ ਨਾਲ। ਵੈਸੇ ਤਾਂ ਤੁਸੀਂ ਹਰ ਰੋਜ਼ ਸੁਣਦੇ ਹੋ ਤੁਸੀਂ ਸਾਡਾ ਜਿਹੜਾ ਇਹ ਚੈਨਲ ਆ, ਸਵੇਰੇ ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛਿਪਦੇ ਤੱਕ ਤੁਸੀਂ ਸੁਣਦੇ ਰਹਿੰਦੇ ਹੋ। ਹੋਸਟ ਅਲੱਗ ਅਲੱਗ ਆਪੋ ਆਪਣੀ ਸਮਝ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੀਆਂ ਘਟਨਾਵਾਂ ਦੇ ਨਾਲ ਜੋੜਦੇ ਨੇ, ਖਬਰਾਂ ਸੁਣਾਉਂਦੇ ਨੇ, ਮਨੋਰੰਜਨ ਕਰਦੇ ਨੇ, ਤੁਸੀਂ ਡਿਸਕਸ਼ਨ ਕਰਦੇ ਹੋ, ਕਾਲਸ ਕਰਦੇ ਹੋ, ਧੰਨਵਾਦ ਤੁਹਾਡਾ। ਸਾਡੀ ਵਾਰੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਤੇ ਅੱਜ ਸਾਡੇ ਜਿਹੜੇ ਖਾਸ ਮਹਿਮਾਨ ਨੇ ਉਹ ਖਾਸ ਇਸ ਕਰਕੇ ਨੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਬਹੁਤਾ ਹਿੱਸਾ ਉਹ ਲੋਕਾਂ ਦੇ ਮਨਾਂ ਨੂੰ ਬੁੱਝਣ ਤੇ ਲਾਇਆ ਤੇ ਲੋਕਾਂ ਦੇ ਮਨਾਂ ਨੂੰ ਬੁੱਝ ਕੇ ਉਹ ਲੋਕਾਂ ਦੇ ਮਨਾਂ 'ਚ ਹੀ ਉਤਰਦੇ ਨੇ ਫਿਰ ਉਹ, ਤੇ ਜਦੋਂ ਗੱਲ ਕਰਦੇ ਨੇ ਲੋਕਾਂ ਨੂੰ ਐਂ ਲੱਗਦਾ ਵੀ ਇਹ ਤਾਂ ਗੱਲ ਯਾਰ ਮੈਂ ਆਪ ਹੀ ਕਰ ਰਿਹਾ, ਤੇ ਉਹ ਗੱਲ ਇਹ ਸਟੇਜ ਤੇ ਕਰਦੇ ਨੇ ਜਾ ਕੇ ਫਿਰ, ਤੇ ਦੇਖਣ ਵਾਲਾ ਕਹਿੰਦਾ ਯਾਰ ਆਹ ਤਾਂ ਮੇਰੇ ਮਨ ਦੀ ਗੱਲ ਆ, ਆਹੀ ਮੈਂ ਸੋਚਦਾ ਸੀ, ਆਹ ਗੱਲ ਤਾਂ ਮੈਂ ਕਰ ਰਿਹਾ ਸੀ। ਇਹ ਇੱਕ ਕਲਾ ਹੁੰਦੀ ਆ। ਅੱਜ ਕੱਲ ਤੁਸੀਂ ਫਿਲਮਾਂ ਵੇਖਦੇ ਹੋ, ਸੋਸ਼ਲ ਮੀਡੀਆ ਜ਼ਮਾਨਾ ਬਦਲ ਗਿਆ, ਇੰਟਰਨੈਟ ਦਾ ਯੁੱਗ ਆ ਗਿਆ, ਪਰ ਥੀਏਟਰ ਦੀ ਜਿਹੜੀ ਕਲਾ ਨਾ, ਲਾਈਵ ਪਰਫਾਰਮੈਂਸ ਜਿਹਨੂੰ ਕਹਿੰਦੇ ਆ, ਵੈਸੇ ਤਾਂ ਤੁਸੀਂ ਫਿਲਮਾਂ 'ਚ ਵੀ ਜਿਹੜੇ ਇਹਨਾਂ ਤੋਂ ਪੁੱਛਾਂਗੇ ਕਿਉਂਕਿ ਇਹ ਮਾਹਰ ਨੇ, ਨਾਂ ਦੱਸਦਾ ਮੈਂ ਤੁਹਾਨੂੰ ਇਹਨਾਂ ਦਾ, ਉਹ ਵੀ ਕਹਿੰਦੇ ਜਿਹੜੇ ਥੀਏਟਰ ਆਰਟਿਸਟ ਨੇ ਉਹ ਸਭ ਤੋਂ ਵੱਧ ਕਾਮਯਾਬ ਫਿਲਮਾਂ ਦੇ ਵਿੱਚ ਉਹ ਹੋਏ ਨੇ। ਇੱਕ ਹੋਰ ਜਿਹੜੀ ਅਹਿਮ ਗੱਲ ਆ, ਥੀਏਟਰ ਆਰਟਿਸਟ ਬਹੁਤ ਹੋ ਸਕਦੇ ਨੇ ਪਰ ਸਭ ਤੋਂ ਅਹਿਮ ਗੱਲ ਹੁੰਦੀ ਆ ਕਿ ਆਪਣੀ ਕਲਾ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਸਮਰਪਿਤ ਕਰਨਾ, ਇਹ ਉਹ ਇਨਸਾਨ ਨੇ ਜੀ। ਅੱਜ ਮੈਂ ਸਵੇਰੇ ਇਹਨਾਂ ਨੂੰ ਕਿਹਾ, ਮੈਂ ਕਿਹਾ ਕਿਵੇਂ ਮਹਾਂਪੁਰਸ਼ ਹੋ, ਕੀ ਹਾਲ ਆ? ਇਹ ਹੱਸ ਪਏ। ਮੈਂ ਕਿਹਾ ਮਹਾਂਪੁਰਸ਼ ਉਹ ਨਹੀਂ ਹੁੰਦੇ, ਮੈਂ ਮਨ 'ਚ ਸੋਚਿਆ ਵੀ ਜਿਹੜੇ ਜਿਨ੍ਹਾਂ ਦੇ ਅਸੀਂ ਪੈਰਾਂ ਥੱਲੇ ਹੱਥ ਦਿੰਦੇ ਰਹਿੰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਪਾਸਟ ਦੇ ਵਿੱਚ ਪਹਿਲਾਂ ਹੋਏ ਸੀ ਮਹਾਂਪੁਰਸ਼। ਚਲੋ ਮੈਂ ਹੁਣ ਮੂੰਹ ਤੇ ਤਾਰੀਫ਼ ਨਹੀਂ ਕਰ ਰਿਹਾ, ਮੈਂ ਗੱਲ ਵੀ ਕਰਾਂਗੇ, ਅਸੀਂ ਸਾਰੇ ਹੀ ਮਹਾਨ ਆ ਦੋਸਤੋ, ਤੁਸੀਂ ਮਹਾਨ ਹੋ। ਜਿਹੜਾ ਬੰਦਾ ਆਮ ਬੰਦਾ ਨਾ, ਆਮ ਬੰਦਾ ਮਹਾਨ ਆ। ਇਹ ਸਾਡਾ ਸਮਾਜ ਆਮ ਬੰਦੇ ਰਾਹੀਂ ਅੱਗੇ ਦੀ ਅੱਗੇ ਵੱਧਦਾ। ਜਿੰਨੀ ਵੀ ਸਮਾਜ ਦੇ ਵਿੱਚ ਤਰੱਕੀ ਹੋਈ ਆ ਨਾ, ਉਹ ਆਮ ਬੰਦਿਆਂ ਨੇ ਹੀ ਕੀਤੀ ਆ, ਤੁਹਾਡੇ ਹੱਥਾਂ ਨੇ ਕੀਤੀ ਆ, ਤੁਹਾਡੇ ਦਿਮਾਗ ਨੇ ਕੀਤੀ ਆ। ਖਾਸ ਬੰਦੇ ਤਾਂ ਯੂਨੀਵਰਸਿਟੀਜ਼ ਡਿਗਰੀਜ਼ ਲੈ ਕੇ ਨਾ ਉਹ ਬੈਠੇ ਰਹਿੰਦੇ ਨੇ, ਤਾਂ ਠੀਕ ਆ, ਉਹਨਾਂ ਦੀ ਇੱਕ ਆਪਣੀ ਦੇਣ ਹੈਗੀ ਆ, ਪਰ ਸਾਰਾ ਕੁਝ ਆਮ ਬੰਦੇ ਰਾਹੀਂ ਹੀ ਜਾਂਦਾ। ਇਸ ਕਰਕੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮਹਾਂਪੁਰਸ਼ੋ, ਤੁਸੀਂ ਤੁਹਾਡੀ ਕਲਾ ਇਹ ਹਨਾ, ਜਿਹਦੇ ਰਾਹੀਂ ਤੁਸੀਂ ਆਮ ਜਿਹੜੀ ਗੱਲ ਹੈਗੀ ਆ ਉਹਨੂੰ ਖਾਸ ਤਰੀਕੇ ਨਾਲ ਕਰਕੇ ਉਹ ਜਦੋਂ ਆਮ ਬੰਦੇ ਤੱਕ ਪਹੁੰਚਾਉਂਦੇ ਹੋ ਤਾਂ ਉਹਨੂੰ ਆਪਦੀ ਲੱਗਦੀ ਹੈ, ਤੇ ਉਹ ਲੋਕਾਂ ਦੀ ਜ਼ਿੰਦਗੀ ਦਾ ਦੁੱਖ ਦਰਦ, ਲੋਕਾਂ ਦੇ ਮਨ ਦੇ ਵਿੱਚ ਕੀ ਪ੍ਰੋਬਲਮਸ ਪਈਆਂ ਨੇ, ਕਿਵੇਂ ਉਹ ਸੋਚਦੇ ਨੇ, ਕਿਵੇਂ ਸਮਾਜ ਉਹਨਾਂ ਨਾਲ ਵਿਤਕਰਾ ਕਰ ਰਿਹਾ, ਕਿਵੇਂ ਉਹ ਸੰਘਰਸ਼ ਕਰ ਰਹੇ ਨੇ, ਤੇ ਕਿਵੇਂ ਸੰਘਰਸ਼ ਕਰਕੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਵੀ ਸਾਡੀ ਜ਼ਿੰਦਗੀ ਨੂੰ ਜੇ ਸੋਹਣਾ ਬਣਾਉਣਾ ਨਾ, ਇਹ ਸੰਘਰਸ਼ ਨੇ ਹੀ ਬਣਾਉਣਾ। ਇਸ ਕਰਕੇ ਇਹਨਾਂ ਦੀ ਵਿਲੱਖਣਤਾ ਜੀ ਇਸ ਗੱਲ ਦੇ ਵਿੱਚ, ਮੈਂ ਬਾਹਲੀ ਵੇਟ ਨਹੀਂ ਕਰਾਉਣੀ ਜੀ। ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਇਹ ਸੰਚਾਲਕ ਨੇ ਹਰਕੇਸ਼ ਚੌਧਰੀ ਜੀ ਸਾਡੇ ਨਾਲ ਨੇ। ਚੌਧਰੀ ਸਾਹਿਬ, ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਚ।
ਬਹੁਤ ਬਹੁਤ ਧੰਨਵਾਦ ਚਰਨਜੀਤ ਬਰਾੜ ਜੀ। ਤੇ ਨਗਾਰਾ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਰੰਗਮੰਚ ਰਾਹੀਂ ਕੁਝ ਗੱਲਾਂ ਕਰਾਂਗੇ। ਮੈਨੂੰ ਬੜੀ ਅੱਛੀ ਗੱਲ ਵੀ ਲੱਗੀ ਜਦੋਂ ਤੁਸੀਂ ਸਵੇਰੇ ਫੋਨ ਕਰਕੇ ਕਿਹਾ ਕਿ ਮਹਾਂਪੁਰਸ਼ ਹੋ। ਮੈਨੂੰ ਹੈਰਾਨੀ ਵੀ ਹੋਈ ਕਿ ਮੈਂ ਮਹਾਂਪੁਰਸ਼ ਕਿਵੇਂ ਹੋਇਆ। ਸੋ ਕਿਉਂਕਿ ਮਹਾਂਪੁਰਸ਼ਾਂ ਦਾ ਜਿਹੜਾ ਕੋਨਸੈਪਟ ਹੈ ਉਹ ਸਾਡੇ ਸਮਾਜ ਵਿਚ ਏਦਾਂ ਜਿਹਾ ਲਿਆ ਜਾਂਦਾ ਵੀ ਇੱਕ ਵੱਡਾ ਸਾਰਾ ਸਾਧ, ਵੱਡਾ ਸਾਰਾ ਚੋਲਾ ਪਾਇਆ ਹੋਊਗਾ, ਚਿਹਰੇ ਤੇ ਨੂਰ ਹੋਊਗਾ। ਏਦਾਂ ਦਾ ਮੇਰੇ ਚਿਹਰੇ ਤੇ ਨਾ ਨੂਰ ਹੋਣਾ। ਰਜਿੰਦਰ ਭਦੌੜ ਜੀ ਕਹਿੰਦੇ ਹੁੰਦੇ ਆ ਵੀ ਚਿਹਰੇ ਤੇ ਨੂਰ ਤਾਂ ਉਹਨਾਂ ਦਾ ਹੀ ਹੋਊਗਾ ਜਿਹੜੇ ਮਲਾਈਆਂ ਖਾਣਗੇ, ਕੜਿਆ ਹੋਇਆ ਦੁੱਧ ਪੀਣਗੇ। ਸੋ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਲੋਕਾਂ ਵਰਗੇ ਹੀ ਹੁੰਦੇ ਆ। ਸੋ ਮੈਂ ਲੋਕਾਂ ਵਰਗਾ ਹੀ ਆ।
ਨਹੀਂ ਨਹੀਂ ਬਿਲਕੁਲ, ਅਸਲ ਦੇ ਵਿਚ ਨਾ ਚੌਧਰੀ ਸਾਹਿਬ ਗੱਲ ਇਹ ਆ, ਪਿੱਛੇ ਜੇ ਬਾਈ ਅਵਤਾਰ ਗਏ ਇਥੋਂ ਵਿਛੋੜਾ ਦੇ ਗਏ, ਉਹਨਾਂ ਦੀ ਜ਼ਿੰਦਗੀ ਬਾਰੇ ਤੁਸੀਂ ਜਾਣਦੇ ਹੋ। ਮੈਂ ਉਦੋਂ ਵੀ ਗੱਲ ਕਰਦਾ ਸੀ ਵੀ ਇੱਕ ਤਾਂ ਜਿਵੇਂ ਆ ਬਿਲਡਿੰਗ ਆ, ਇਮਾਰਤ ਆ, ਆਪਾਂ ਨੂੰ ਦਿਸਦੀ ਆ ਵੀ ਇੱਥੇ, ਚਲੋ ਉੱਥੇ ਆਪਾਂ ਕਹਿੰਦੇ ਇੱਟਾਂ ਦੀਆਂ ਕੰਧਾਂ ਨੇ, ਉੱਤੇ ਸੀਮੈਂਟ ਲੱਗਿਆ, ਪਲਾਸਟਰ ਕੀਤਾ, ਇੱਥੇ ਲੱਕੜ ਦੀਆਂ ਕੰਧਾਂ ਨੇ, ਹਨਾ, ਉਹਨਾਂ ਦੇ ਫਿਰ ਇਹ 4x4 ਦੀਆਂ ਲੱਕੜਾਂ ਸਪੋਰਟ ਲਾਈ ਹੁੰਦੀ ਆ, ਇਹ ਬਿਲਡਿੰਗ ਉੱਤੇ ਢਾਂਚਾ ਸਾਨੂੰ ਦਿਸਦਾ, ਪਰ ਇਹਦੇ ਥੱਲੇ ਦੀ ਫਾਊਂਡੇਸ਼ਨ ਆ।
ਬਿਲਕੁਲ,
ਅਸੀਂ ਇਹਨੂੰ ਮਹਾਨ ਗਿਣੀ ਜਾਂਦੇ, ਮਹਾਨ ਫਾਊਂਡੇਸ਼ਨ ਆ
ਜੀ ਜੀ,
ਹਨਾ, ਨਿਉ ਆ ਜਿਹੜੀ।
ਬਿਲਕੁਲ,
ਜਿਹੜੇ ਇਨਸਾਨ ਆਪਣੀ ਜ਼ਿੰਦਗੀ ਦਾ ਬਹੁਤਾ ਵਕਤ ਸਮਾਜ ਨੂੰ ਸੋਹਣਾ ਬਣਾਉਣ ਲਈ, ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਰੰਗ ਭਰਨ ਲਈ ਉਹ ਬਤੀਤ ਕਰਦੇ ਨੇ, ਉਹ ਮਹਾਨ ਹੁੰਦੇ ਨੇ। ਭਾਵੇਂ ਕੋਈ ਬੰਦਾ ਇੱਕੋ ਘੰਟਾ ਹੀ ਕੰਟਰੀਬਿਊਟ ਕਰੇ। ਦੇਖੋ ਲੋਕ, ਸਾਡਾ ਸਮਾਜ ਨਾ ਪੈਸਿਆਂ ਦੀ ਕੰਟਰੀਬਿਊਸ਼ਨ ਨੂੰ ਵੱਧ ਉਹ ਅਹਿਮੀਅਤ ਦਿੰਦਾ, ਪਰ ਜਿਹੜਾ ਤੁਸੀਂ ਸਮਾਂ ਡੋਨੇਟ ਕਰਦੇ ਹੋ, ਤੁਸੀਂ ਇੱਕ ਆਮ ਬੰਦਾ ਉਹਨੂੰ ਸੋਚਣ ਲਾ ਦਿੰਦੇ ਹੋ, ਉਹ ਆਪਣੀਆਂ ਪ੍ਰੋਬਲਮ ਵੀ ਸੋਲਵ ਕਰਨ ਲੱਗੇ, ਤੁਸੀਂ ਹੋਰ ਕੁਝ ਨਹੀਂ ਕੰਟਰੀਬਿਊਟ ਕੀਤਾ, ਤੁਸੀਂ ਉਹਨੂੰ ਆਰਥਿਕ ਸਹਾਇਤਾ ਨਹੀਂ ਦਿੱਤੀ, ਪਰ ਇੱਕ ਬੰਦੇ ਨੂੰ ਸੋਚਣ ਲਾਤਾ, ਹੈਨਾ। ਉਹ ਜਿਹੜੇ ਮਹਾਨ ਇਨਸਾਨ ਨਾ, ਉਹ ਨਿਉਆ ਨੇ ਸਾਡੇ ਸਮਾਜ ਦੀਆਂ, ਉਹ ਦਿਸਦੀਆਂ ਨੇ ਤੇ ਸਾਨੂੰ ਐਂ ਲੱਗਦਾ ਮਹਾਨ ਇਨਸਾਨ ਸੱਚੀ ਇਤਿਹਾਸ ਦੇ ਵਿੱਚ ਨੇ। ਮੈਨੂੰ ਐਂ ਲੱਗਦਾ ਵੀ ਚਾਲਕ ਸ਼ਕਤੀ ਹੈ ਨਾ ਜਿਹੜੀ ਸਾਡੇ ਸਮਾਜ ਦੀ, ਹੈਨਾ, ਉਹ ਆਮ ਲੋਕ ਹੀ ਨੇ ਤੇ ਆਮ ਲੋਕ ਹੀ ਮਹਾਨ ਨੇ
ਜੀ।
ਆਮ ਲੋਕ ਨੇ ਜਿਹੜੇ ਉਹ ਕਈ ਵਾਰ ਐਵੇਂ ਹੋਰ ਬੰਦਿਆਂ ਨੂੰ ਮਹਾਨ ਬਣਾ ਦਿੰਦੇ ਨੇ। ਉਹਨਾਂ ਦੀ ਜਿਹੜੀ ਕਿਰਤ ਸ਼ਕਤੀ ਹੈ ਨਾ, ਦਿਮਾਗ ਤੇ ਹੱਥਾਂ ਦੀ ਤੇ ਸੋਚਣ ਸ਼ਕਤੀ ਦਿਮਾਗ ਦੀ, ਉਹ ਇੰਨੀ ਆ, ਉਹ ਸਮਾਜ ਨੂੰ ਚਲਾ ਰਹੇ ਨੇ, ਚਾਲਕ ਸ਼ਕਤੀ ਆ ਸਾਡੇ ਸਮਾਜ ਦੀ, ਹੈਨਾ। ਇਹ ਵੱਖਰੀ ਗੱਲ ਆ, ਉਹਨਾਂ ਨੂੰ ਇਸ ਸਮਾਜ ਦੇ ਵਿੱਚ ਪ੍ਰੋਬਲਮ ਦਾ ਜ਼ਿਆਦਾ ਮਤਲਬ ਸਾਹਮਣਾ ਕਰਨਾ ਪੈ ਰਿਹਾ, ਜਾਂ ਉਹਨਾਂ ਚ ਜਿੰਨੀ ਕ੍ਰੀਏਟਿਵਿਟੀ, ਜਿੰਨਾ ਪੋਟੈਂਸ਼ੀਅਲ ਪਿਆ, ਉਹ ਯੂਟੀਲਾਈਜ਼ ਨਹੀਂ ਹੋ ਰਿਹਾ। ਉਹ ਸਿਰਫ ਰੋਜ਼ਾਨਾ ਜ਼ਿੰਦਗੀ ਦੇ ਕੰਮ ਢੰਗ ਰੋਟੀ ਕਮਾਉਣ ਲਈ ਹੋ ਰਿਹਾ ਉਹ ਉਧਰ ਨੂੰ, ਹੈਨਾ। ਪਰ ਜੇ ਸੱਚੀ ਮੁੱਚੀ ਬੰਦੇ ਦੇ ਅੰਦਰ ਜਿੰਨਾ ਪੋਟੈਂਸ਼ੀਅਲ ਪਿਆ, ਹੈਨਾ, ਜੇ ਉਹ ਯੂਟੀਲਾਈਜ਼, ਤੁਸੀਂ ਤਾਂ ਟੀਚਰ ਹੋ ਸੱਚ, ਤੁਸੀਂ ਪੋਲੀਟੀਕਲ ਇਕਾਨਮੀ ਪੜ੍ਹਾਉਂਦੇ ਰਹੇ ਹੋ, ਪੋਲੀਟੀਕਲ ਸਾਇੰਸ ਦੇ ਟੀਚਰ ਹੋ, ਤੁਹਾਨੂੰ ਤਾਂ ਮੇਰੇ ਨਾਲ ਜ਼ਿਆਦਾ ਤੁਸੀਂ ਵੱਧ ਵਧੀਆ ਤਰੀਕੇ ਨਾਲ ਵਿਆਖਿਆ ਕਰ ਸਕਦੇ ਹੋ। ਜਿਹੜੀ ਮੈਂ ਤਾਂ ਜੀ ਕਹਿੰਦਾ ਟੀਚਰ ਵੀ ਮਹਾਨ ਨੇ, ਆਮ ਵਰਕਰ ਜਿਹੜਾ ਹੈਗਾ ਉਹ ਸਭ ਤੋਂ ਵੱਧ ਮਹਾਨ ਆ। ਜਿਹੜਾ ਬੰਦਾ ਜਿੰਨੀ ਵੱਧ ਮਿਹਨਤ ਕਰਦਾ ਉਹ ਆਪਣੇ ਸਰੀਰ ਦੇ ਵਿੱਚ ਜਿਹੜਾ ਕੁਛ ਪਿਆ ਉਹਨੂੰ ਬਦਲ ਕੇ ਕ੍ਰੀਏਟ ਕਰਦਾ ਉਹ ਮਹਾਨ
ਜੀ ਜੀ।
ਜਿਹੜਾ ਦੂਜੇ ਨੂੰ ਸੋਚਣ ਲਾਉਂਦਾ, ਦੂਜੇ ਦੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੇ ਦੂਜੇ ਦੀ ਜ਼ਿੰਦਗੀ ਬਦਲਦੀ ਉਹਦੀ, ਉਹ ਆਪ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਨਾ। ਇਹ ਜਿਹੜੇ ਦੂਜੇ ਲੋਕਾਂ ਨੇ ਮਹਾਂਪੁਰਸ਼ ਬਣਾਏ ਨੇ ਤਾਂ ਢੋਂਗੀ ਨੇ ਸਾਨੂੰ, ਇਸ ਕਰਕੇ ਮੈਂ ਮਜ਼ਾਕ ਵੀ ਕਰ ਰਿਹਾ ਸੀ, ਪਰ ਇਹਦੇ ਗੱਲ ਦੇ ਵਿੱਚ ਮੈਨੂੰ ਸੱਚਾਈ ਵੀ ਲੱਗਦੀ ਆ। ਅੱਛਾ, ਫਿਰ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਤੁਸੀਂ ਕੀਤੀ, ਇਹ ਨਾਟਕ ਖੇਡਣ ਦਾ ਜਿਹੜਾ, ਕਲਾ ਮੰਚ ਬਣਾਉਣ ਦਾ ਜਾਂ ਅਲੱਗ ਅਲੱਗ ਵਿਸ਼ਿਆਂ ਤੇ ਨਾਟਕ ਕਰਨ ਦਾ, ਤੁਸੀਂ ਮੈਨੂੰ ਪਤਾ ਵੀ ਆਮ ਬੰਦਾ ਕੀ ਸੋਚਦਾ, ਪੋਲੀਟੀਕਲ ਨਾਟਕ ਵੀ ਕੀਤੇ ਨੇ, ਪਖੰਡੀਆਂ ਤੇ ਨਾਟਕ ਤੁਸੀਂ ਬਹੁਤ ਕੀਤੇ ਨੇ, ਮੇਰਾ ਖਿਆਲ ਦੇਵਪੁਰ ਸ਼ਾਰਗੇ ਨਾਟਕ ਤੁਸੀਂ
ਬਹੁਤ ਵਾਰੀ,
ਕਿੰਨੇ ਟੋਟਲ ਕਿੰਨੇ ਕੁ ਨਾਟਕ ਹੁਣ ਤੱਕ ਕਰ ਚੁੱਕੇ ਹੋ ਇੰਨੇ ਸਾਲਾਂ ਦੇ ਵਿੱਚ ਤੁਸੀਂ?
ਨਾਟਕਾਂ ਦੀ ਗਿਣਤੀ ਕਰਨੀ ਤਾਂ ਬਹੁਤ ਮੁਸ਼ਕਲ ਆ ਵੀ ਕਿੰਨੇ ਨਾਟਕ ਅਸੀਂ ਕਰ ਚੁੱਕੇ ਆ, ਪਰ ਜਾਣੀ
ਖੇਡ ਚੁੱਕੇ ਹਾਂ
40 ਸਾਲਾਂ ਦੇ ਸਮੇਂ ਵਿੱਚ।
ਹਾਂਜੀ,
ਅਸੀਂ ਔਨ ਐਨ ਐਵਰੇਜ 100 ਪਰਫਾਰਮੈਂਸ ਕਰਦੇ ਆ ਇੱਕ ਸਾਲ ਚ।
ਕਿਆ ਬਾਤ ਹੈ, ਇੱਕ ਸਾਲ ਚ 100 ਤੇ 40 ਸਾਲਾਂ ਦੇ ਵਿੱਚ ਫਿਰ ਹੁਣ
4000 ਦੇ ਕਰੀਬ
ਪਰਫਾਰਮੈਂਸ
ਕਰ ਚੁੱਕੇ ਆ।
ਅੱਛਾ, ਤੁਹਾਡੀ ਜਿਹੜੀ ਵਿਲੱਖਣਤਾ, ਮੈਂ ਸਰੋਤਿਆਂ ਨੂੰ ਦੱਸਦੇ ਆ, ਲੋਕ ਤਾਂ ਸ਼ਹਿਰਾਂ ਦੇ ਵਿੱਚ ਥੀਏਟਰ ਦੇਖਣ ਜਾਂਦੇ ਆ ਜੀ, ਆ ਥੀਏਟਰ ਤੁਸੀਂ ਪਿੰਡਾਂ ਚ ਕੀਤੇ ਨੇ, ਇਸ ਕਰਕੇ ਤੁਸੀਂ ਮਤਲਬ
ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਦਿਨਾਂ ਵਿੱਚ ਅਸੀਂ ਥੀਏਟਰ ਸ਼ੁਰੂ ਕੀਤਾ ਸੀਗਾ 1988 ਵਿੱਚ, ਜਦੋਂ ਅਸੀਂ ਨਵੇਂ ਨਵੇਂ ਕਾਲਜ ਗਏ ਸੀਗੇ।
ਹਾਂਜੀ,
ਤੇ ਲੱਗਿਆ ਕਿ ਲੋਕਾਂ ਦੀ ਗੱਲ, ਉਦੋਂ ਪੰਜਾਬ ਦੇ ਹਾਲਾਤ ਕੁਛ ਸੁਖਾਵੇਂ ਨਹੀਂ ਸੀਗੇ, ਗੱਲ ਕਰਨੀ ਹੋਈ ਮੁਸ਼ਕਲ ਹੋਈ ਪਈ ਸੀਗੀ, ਕਿਉਂਕਿ ਦੋ ਪਾਸਿਆਂ ਤੋਂ ਹੀ ਇਸ ਤਰ੍ਹਾਂ ਦੀ ਜੰਗ ਚੱਲ ਰਹੀ ਸੀਗੀ, ਜਿਸ ਜੰਗ ਵਿੱਚ ਆਮ ਇਨਸਾਨ ਪਿਸਦਾ ਜਾ ਰਿਹਾ ਸੀਗਾ, ਆਵਾਜ਼ ਕੱਢਣੀ ਤਾਂ ਬਹੁਤ ਮੁਸ਼ਕਲ ਸੀਗੀ।
ਤਾਂ
ਉਸ ਵੇਲੇ ਸਾਨੂੰ ਲੱਗਦਾ ਸੀਗਾ ਵੀ ਯਾਰ ਕੁਛ ਦਿਲ ਦੀ ਆਵਾਜ਼, ਕੁਛ ਗੱਲਾਂ ਬਾਤਾਂ ਇਹੋ ਜਿਹੀਆਂ ਹੋਣ, ਕਿਸੇ ਢੰਗ ਨਾਲ ਹੋਣ, ਤਾਂ ਅਸੀਂ ਥੀਏਟਰ ਦਾ ਮਾਧਿਅਮ ਚੁਣ ਲਿਆ। ਤੇ ਥੀਏਟਰ ਦਾ ਮਾਧਿਅਮ ਚਾਹੇ ਇਹ ਅਚਾਨਕ ਚੁਣਿਆ ਗਿਆ, ਚਾਹੇ ਸਮਝ ਕੇ ਚੁਣਿਆ ਗਿਆ, ਪਰ ਸਾਨੂੰ ਲੱਗਦਾ ਸੀਗਾ ਵੀ ਬਹੁਤ ਸਸ਼ਕਤ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਬਹੁਤ ਸਾਰੀਆਂ ਗੱਲਾਂ ਲੋਕਾਂ ਨਾਲ ਕਰ ਸਕਦੇ ਹਾਂ। ਸੋ ਉਸ ਵੇਲੇ ਅਸੀਂ ਨੁੱਕੜਾਂ ਤੇ ਨਾਟਕ ਕੀਤੇ, ਬੱਸ ਸਟੈਂਡ ਤੇ ਨਾਟਕ ਕੀਤੇ ਸ਼ੁਰੂਆਤੀ ਦੌਰ ਵਿਚ, ਤੇ 1999 ਵਿਚ ਗੁਰਸ਼ਰਨ ਭਾਜੀ ਨਾਲ ਜੁੜ ਗਏ, ਤੇ ਫਿਰ ਰੰਗਮੰਚ ਦਾ ਹੋਰ ਮਹਾਂਦਰਾ ਬਣਿਆ, ਹੋਰ ਕਲੈਰਿਟੀ ਹੋਈ ਵੀ ਥੀਏਟਰ ਕਰਨਾ ਕਿਉਂ ਆ। ਭਾਜੀ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਜੇ ਤੁਹਾਡੇ ਰੰਗਮੰਚ ਵਿਚ ਲੋਕਾਂ ਦੀ ਕੋਈ ਗੱਲ ਹੀ ਨਹੀਂ ਕੀਤੀ, ਜੇ ਤੁਸੀਂ ਕੋਈ ਸਵਾਲ ਹੀ ਨਹੀਂ ਉਠਾਇਆ, ਤੇ ਫਿਰ ਰੰਗਮੰਚ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਸੋ ਅਸੀਂ ਉਹ ਲੋਕਾਂ ਦੀ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਲੋਕਾਂ ਲਈ ਰੰਗਮੰਚ ਕਰਨਾ ਸ਼ੁਰੂ ਕੀਤਾ। ਕਲਾ ਕਲਾ ਲਈ ਨਹੀਂ, ਕਲਾ ਲੋਕਾਂ ਲਈ ਦਾ ਕਨਸੈਪਟ ਅਸੀਂ ਜਾਣੀ ਕੀਤਾ ਕਿ ਗੁਰਸ਼ਰਨ ਭਾਜੀ ਕਰ ਰਹੇ ਸੀ, ਅਸੀਂ ਵੀ ਕਰਨਾ ਸ਼ੁਰੂ ਕੀਤਾ, ਲੋਕ ਕਲਾ ਮੰਚ ਬਣਾਇਆ, ਤੇ ਲਗਾਤਾਰ ਸਫ਼ਰ ਜਾਰੀ ਹੈ। ਤੇ ਉਹਦੇ ਵਿਚ ਜਿਹੜੀ ਦੂਸਰੀ ਗੱਲ ਸੀਗੀ ਵੀ ਅਸੀਂ ਜਿੱਥੇ ਅਸੀਂ ਪੰਜਾਬ ਦੇ ਪਿੰਡ ਪਿੰਡ ਜਾ ਕੇ ਰੰਗਮੰਚ ਕਰ ਰਹੇ ਸੀਗੇ, ਤਕਸ਼ੀ ਸੁਸਾਇਟੀ ਨਾਲ ਜੁੜ ਕੇ ਕਰ ਰਹੇ ਸੀ, ਕਿਸਾਨ ਜਥੇਬੰਦੀਆਂ ਨਾਲ ਜੁੜ ਕੇ ਕਰ ਰਹੇ ਸੀ, ਜਿਹੜੀਆਂ ਪਿੰਡਾਂ ਵਿਚ ਕਲੱਬਾਂ ਹੁੰਦੀਆਂ ਵਾ, ਭਗਤ ਸਿੰਘ ਕਲੱਬ, ਏਦਾਂ ਦੀਆਂ ਕਲੱਬਾਂ ਦੇ ਨਾਲ ਵੀ ਅਸੀਂ ਰੰਗਮੰਚ ਕੀਤਾ, ਤੇ ਲੋਕਾਂ ਵਿਚ ਨਵੀਆਂ ਗੱਲਾਂ, ਕੁਛ ਵੱਖਰੀਆਂ ਗੱਲਾਂ, ਕੁਛ ਦੇਸ਼ ਭਗਤਾਂ ਦੀਆਂ ਗੱਲਾਂ ਕਿ ਗਦਰੀ ਬਾਬੇ ਇਥੋਂ ਕਿਉਂ ਗਏ ਸੀਗੇ, ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ ਅਸੀਂ। ਤੇ 2007 ਵਿਚ ਅਸੀਂ ਮੁੱਲਾਂਪੁਰ ਵਿਚ ਗੁਰਸ਼ਰਨ ਕਲਾ ਭਵਨ ਬਣਾਇਆ। ਇਹ ਵੀ ਇਕ ਯੂਨੀਕ ਤੇ ਵੱਖਰੀ ਘਟਨਾ ਸੀਗੀ ਕਿ ਕਿਸੇ ਬੰਦੇ ਦੇ ਤੁਰ ਜਾਣ ਤੋਂ ਬਾਅਦ ਬਹੁਤ ਸਾਰੇ ਨਾਮ ਉਸ ਉਹਦੇ ਨਾਮ ਤੇ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਕਲੱਬ ਬਣ ਜਾਂਦੇ ਆ। ਪਰ ਸਾਨੂੰ ਐਂ ਲੱਗਦਾ ਸੀ ਕਿ ਗੁਰਸ਼ਰਨ ਭਾਜੀ ਇਕ ਵਿਲੱਖਣ ਕੰਮ ਕਰ ਰਹੇ ਆ, ਤੇ ਵਿਲੱਖਣ ਕੰਮ ਲਈ ਸਿਜਦਾ ਕਰਨਾ ਬਹੁਤ ਜ਼ਰੂਰੀ ਹੈ। ਤੇ ਮੈਂ ਗੁਰਸ਼ਰਨ ਭਾਜੀ ਨੂੰ ਜਦੋਂ ਫੋਨ ਤੇ ਪੁੱਛਿਆ, ਭਾਜੀ ਵੀ ਅਸੀਂ ਨਾ ਗੁਰਸ਼ਰਨ ਕਲਾ ਭਵਨ ਬਣਾ ਰਹੇ ਆ, ਤੇ ਉਹ ਹੱਸ ਪਏ, ਤੇ ਮੈਂ ਕਿਹਾ ਵੀ ਇਹ ਤੁਹਾਡੀ ਯਾਦ ਚ ਨਹੀਂ ਬਣਾ ਰਹੇ, ਇਹ ਤੁਹਾਡੇ ਕੰਮ ਨੂੰ ਸਲਾਮ ਕਰ ਰਹੇ ਹਾਂ ਅਸੀਂ। ਸੋ ਅਸੀਂ ਉਹਨਾਂ ਦੇ ਕੰਮ ਨੂੰ ਸਲਾਮ ਕੀਤਾ, ਤੇ ਉਹਨਾਂ ਤੋਂ ਹੀ ਉਦਘਾਟਨ ਕਰਾਇਆ। ਤੇ ਉਸ ਵਿਚ ਵੀ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਲਗਾਤਾਰ ਸ਼ੋਅ ਹੁੰਦਾ, ਤੇ 2007 ਤੋਂ ਹੁਣ ਤੱਕ ਤੁਸੀਂ ਲਾ ਲਓ 19 ਸਾਲ ਹੋ ਗਏ ਆ, 19 ਸਾਲਾਂ ਤੋਂ ਪੰਜਾਬ ਵਿਚ ਕਿਸੇ ਵੀ ਥਾਂ ਤੇ ਰੈਗੂਲਰ ਥੀਏਟਰ ਨਹੀਂ ਹੋਇਆ। ਵੱਡੀਆਂ ਵੱਡੀਆਂ ਹਸਤੀਆਂ, ਵੱਡੇ ਵੱਡੇ ਬਿਜ਼ਨਸਮੈਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀਗਾ, ਉਹਨਾਂ ਤੋਂ ਵੀ ਨਿਵੇਆ ਨੀ 19 ਸਾਲ। 19 ਸਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਹਿੱਸੇ ਆਇਆ ਕਿ ਲਗਾਤਾਰ ਰੰਗਮੰਚ ਹੋ ਰਿਹਾ। 4 ਦਿਨਾਂ ਦਾ ਅਸੀਂ ਫੈਸਟੀਵਲ ਕਰਦੇ ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿਚ ਨਵੰਬਰ ਮਹੀਨੇ ਵਿਚ, ਉਹ ਵੀ ਲਗਾਤਾਰ ਜਾਰੀ ਹੈ। ਸੋ ਅਸੀਂ ਤਾਂ ਲੱਗੇ ਹੋਏ ਹਾਂ
ਬਿਲਕੁਲ
ਵੀ ਸਮਾਜ ਨੂੰ ਬਿਹਤਰ ਬਣਾਉਣ ਲਈ।
ਇਹ ਵੀ ਦੇਖੋ, ਇਹ ਵੀ ਇਹਨੂੰ ਕੋਇੰਸੀਡੈਂਸ ਤਾਂ ਨਹੀਂ ਕਹਿ ਸਕਦੇ, ਪਰ ਇਹਨੂੰ ਪਤਾ ਨਹੀਂ ਕਿਵੇਂ ਮੈਂ ਸ਼ਬਦਾਂ ਰਾਹੀਂ ਇਸ ਗੱਲ ਨੂੰ ਦੱਸਾਂ ਬਈ ਜਦੋਂ ਸਾਰੇ ਪਾਸੇ ਜਿਹੜੀਆਂ ਲੋਕ ਵਿਰੋਧੀ ਤਾਕਤਾਂ ਉਹ ਕਹਿੰਦੀਆਂ ਵੀ ਆਵਾਜ਼ ਨਾ ਨਿਕਲੇ ਕਿਸੇ ਦੀ, ਉਹ ਦੌਰ ਸੀ ਜਿਹੜਾ ਬਈ ਇੱਕ ਪਾਸੇ ਸਰਕਾਰੀ ਦਹਿਸ਼ਤ ਸੀ ਬਈ ਪਿੰਡਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਹਨਾਂ ਨੂੰ ਲੱਗਦਾ ਉਹਨੂੰ ਚੱਕ ਕੇ ਮਾਰ ਦਿੰਦੇ, ਪੁਲਿਸ ਮੁਕਾਬਲਾ ਬਣਾ ਦਿੰਦੀ, ਖਾਸ ਕਰਕੇ ਸਿੱਖ ਨੌਜਵਾਨਾਂ ਦੇ ਵੀ ਕਾਰਵਾਈ ਕੋਈ ਹੋਰ ਕਰ ਗਿਆ, ਗੋਲੀ ਕਿਤੇ ਹੋਰ ਚੱਲ ਗਈ, ਤੇ ਉਹਨਾਂ ਨੇ ਜਿਹੜਾ ਕੋਈ ਨੌਜਵਾਨ ਮੁੰਡਾ ਕੋਈ ਜਿਹਦੇ ਕੇਸ ਰੱਖੇ ਆ ਉਹਨੂੰ ਕਹਿ ਕੇ ਵੀ ਇਹ ਸਿੱਖ ਅੱਤਵਾਦੀ ਆ, ਪੁਲਿਸ ਮਾਰ ਦਿੰਦੀ ਸੀ।
ਬਿਲਕੁਲ।
ਦੂਜੇ ਪਾਸੇ ਜਿਹੜੇ ਧਾਰਮਿਕ ਕੱਟੜਪੰਥੀ ਸੀ ਇਹ ਕੀ ਕਰਦੇ ਸੀ, ਇਹ ਉਹਦਾ ਬਦਲਾ ਲੈਣ ਦੇ ਨਾਂ ਦੇ ਥੱਲੇ ਬੱਸਾਂ ਦੇ ਵਿੱਚੋਂ ਜਿਹੜੇ ਵੀ ਕਿਸੇ ਦੇ ਕੋਲ ਵਾਲ ਕੱਟੇ ਹੁੰਦੇ ਸੀ ਹਨਾ ਵੀ ਇਹ ਜੀ ਅੱਜ ਅਸੀਂ ਬਦਲਾ ਲੈ ਲਿਆ ਹਨਾ, ਇਹ ਜੀ ਯਾਨੀ ਇੱਕ ਪਾਸੇ ਧਾਰਮਿਕ ਜਿਵੇਂ ਤੁਸੀਂ ਦੱਸਿਆ ਹੀ ਆ ਧਾਰਮਿਕ ਕੱਟੜਪੰਥੀ ਏ, ਤੇ ਦੂਜੇ ਪਾਸੇ ਸਰਕਾਰੀ ਦਹਿਸ਼ਤ, ਦੋਨਾਂ ਕੋਲ ਹਥਿਆਰ ਤੇ ਦੋਨਾਂ ਦਾ ਇਹ ਸੀ ਵੀ ਲੋਕਾਂ ਨੂੰ ਚੂਹ ਨਹੀਂ ਕਰਨ ਦੇਣਾ ਵੀ ਕੋਈ ਰਸਤਾ ਇਹੋ ਜਿਹਾ ਨਿਕਲਦਾ ਵੀ ਲੋਕ ਫੇਰ ਵੀ ਲੋਕਾਂ ਦੇ ਮਨਾਂ ਚ ਜਿਹੜਾ ਕੁਛ ਪਿਆ ਹੁੰਦਾ ਬੁੜਬੁੜ ਪਈ ਹੁੰਦੀ ਆ ਗੁੱਸਾ ਪਿਆ ਹੁੰਦਾ ਉਹਨਾਂ ਨੂੰ ਲੱਗਦਾ ਵੀ ਇਹ ਧੱਕਾ ਹੋ ਰਿਹਾ ਉਹਨੂੰ ਇੱਕ ਆਵਾਜ਼ ਦਿੱਤੀ ਤੇ ਲੋਕਾਂ ਦੇ ਸਾਹਮਣੇ ਉਹ ਕਰਕੇ ਦਿਖਾਇਆ। ਨਾਲ ਦੀ ਨਾਲ ਤੁਸੀਂ ਵੀ ਉਹਨਾਂ ਦੀ ਆਪਣੀ ਜਿਹੜੀ ਜ਼ਿੰਦਗੀ ਆ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਤੇ ਉਹ ਜੜ ਕਿੱਥੇ ਪਈ ਆ, ਖੁਸ਼ੀ ਅਸਲ ਚ ਬੰਦੇ ਦੀ ਕਿੱਥੇ ਪਈ। ਮੈਂ ਤੁਹਾਡੇ ਬਹੁਤ ਨਾਟਕ ਦੇਖੇ ਜੀ ਉਦੋਂ ਹਨਾ, ਬਾਅਦ ਚ ਵੀ ਦੇਖਦੇ ਰਹੇ, ਇੱਥੇ ਵੀ ਆਉਂਦੇ ਰਹੇ ਅਲੱਗ ਅਲੱਗ ਤਰ੍ਹਾਂ ਦੇ ਤੁਹਾਡੇ ਕੁਛ ਨਾਟਕ ਸੀ ਜਿਹੜੇ ਉਹ ਜ਼ਿੰਦਗੀ ਬਾਰੇ ਆ ਹਨਾ, ਤੇ ਕਿਸਾਨਾਂ ਦੀਆਂ ਪ੍ਰੋਬਲਮਸ ਬਾਰੇ ਆ, ਸਮਾਜ ਬਾਰੇ ਨੇ, ਗਰਸ਼ਨ ਭਾਜੀ ਬਾਰੇ ਤਾਂ ਚਲੋ ਸਾਡੇ ਸਰੋਤੇ ਆ ਜਿਹੜੇ ਉਹ ਜਾਣਦੇ ਹੀ ਨੇ, ਤੁਹਾਡੇ ਬਾਰੇ ਵੀ ਜਾਣਦੇ ਨੇ, ਪਰ ਉਹਨਾਂ ਨੇ ਸਾਰੀ ਜ਼ਿੰਦਗੀ ਜਿਵੇਂ ਉਹਨਾਂ ਨੇ ਸਮਰਪਿਤ ਕੀਤੀ ਹਨਾ, ਤੇ ਉਹ ਪੰਜਾਬ ਦੇ ਪਿੰਡ ਪਿੰਡ ਚ ਗਏ, ਤੁਸੀਂ ਵੀ ਪੰਜਾਬ ਦੇ ਪਿੰਡ ਪਿੰਡ ਚ ਗਏ। ਮੇਰਾ ਖਿਆਲ ਇਹ ਏਰੀਆ ਦਾ ਜਿਹੜਾ ਲੁਧਿਆਣੇ ਤੋਂ ਲੈ ਕੇ ਮੋਗੇ ਤੱਕ ਕੋਈ ਪਿੰਡ ਨਹੀਂ ਹੋਣਾ ਜਿੱਥੇ ਤੁਸੀਂ ਨਾਟਕ ਨਹੀਂ ਖੇਡਿਆ ਹੋ।
ਬਿਲਕੁਲ ਜੀ ਬਿਲਕੁਲ,
ਉਸ ਦੌਰ ਦੇ ਵਿੱਚ
ਮੋਗੇ ਤੋਂ ਸਗੋਂ ਇਸ ਹੱਦ ਨੂੰ ਹੋਰ ਵਧਾ ਲਈਏ।
ਹਾਂਜੀ ਹਾਂਜੀ,
ਜਲਾਲਾਬਾਦ,
ਜਲਾਲਾਬਾਦ,
ਫਿਰੋਜ਼ਪੁਰ, ਫਾਜ਼ਿਲਕਾ,
ਹਾਂਜੀ ਹਾਂਜੀ,
ਕੋਈ ਇਲਾਕਾ ਛੱਡਿਆ ਨਹੀਂ ਹੈਗਾ ਕਿਸੇ ਇਲਾਕੇ ਵਿਚ ਲੋਕ ਕਲਾਮਾਂ ਚ ਮੁੱਲਾ ਪਰ ਆਪਣੇ ਨਾਟਕਾਂ ਰਾਹੀਂ ਨਾ ਪਹੁੰਚਿਆ ਹੋਵੇ।
ਬਿਲਕੁਲ,
ਹੁਣ ਵੀ ਲਗਾਤਾਰ ਉਹ ਸਫ਼ਰ ਜਾਰੀ ਹੈ।
ਬਿਲਕੁਲ, ਇਹ ਜਿਹੜੀ ਥੀਏਟਰ ਦੀ ਵਿਧਾ ਹੈਗੀ ਜਿਹੜੀ, ਇਹ ਢੰਗ ਤਰੀਕਾ ਥੀਏਟਰ ਦਾ, ਤੁਸੀਂ ਠੀਕ ਹੈ ਤੁਸੀਂ ਪਿੰਡਾਂ ਤੱਕ ਗਏ ਹੋ, ਕੱਲੇ ਕੱਲੇ ਮਤਲਬ ਜਿਹੜਾ ਇਨਸਾਨ ਆ ਉਹਦੇ ਦਿਮਾਗ ਚ ਤੁਸੀਂ ਖਰਬਲੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਬੰਦੇ ਆ ਤੂੰ ਸੋਚ ਕੁਛ, ਹੈ ਨਾ, ਕੱਲਾ ਇੱਥੇ ਰੋਟੀਆਂ ਖਾਣੀ ਨਹੀਂ ਆਇਆ, ਹੈ ਨਾ, ਆਨੰਦ ਮਾਨਣੀ ਨਹੀਂ ਆਇਆ, ਸਿੱਧੀ ਜੀ ਗੱਲ ਆ,
ਹੈ
ਨਾ, ਆਨੰਦ ਮਾਨਣਾ ਜ਼ਿੰਦਗੀ ਦਾ ਇੱਕ ਚੀਜ਼ ਆ, ਪਰ ਤੁਹਾਡੇ ਹਿੱਸੇ ਦੀ ਰੋਟੀ ਕੌਣ ਖੋ ਰਿਹਾ, ਹੈ ਨਾ, ਇਹਦਾ ਤੁਸੀਂ ਜਾਗ ਲਾਉਂਦੇ ਹੋ ਬੰਦੇ ਦੇ ਦਿਮਾਗ ਦੇ ਵਿੱਚ ਆਮ ਕਰਕੇ ਨਾਟਕਾਂ ਦੇ ਵਿੱਚ। ਪਰ ਤੁਸੀਂ ਕਿਤੇ ਕਿਤੇ ਫੀਲ ਕੀਤਾ ਵੀ ਜਿਹੜਾ ਸਿਸਟਮ ਹੈਗਾ ਉਹ ਲੋਕਾਂ ਦੀ ਸੋਚਣੀ ਇਸ ਕਦਰ ਚੇਂਜ ਕਰ ਰਿਹਾ, ਉਹ ਥੀਏਟਰ ਨੂੰ ਅਹਿਮੀਅਤ ਦੇਣੀ ਘੱਟ ਰਹੇ ਨੇ, ਉਹ ਫਿਲਮਾਂ ਵੱਲ ਜ਼ਿਆਦਾ ਜਾਂਦੇ ਨੇ, ਤੇ ਫਿਲਮਾਂ ਦੇ ਵਿੱਚ ਲੋਕਾਂ ਦੀ ਪ੍ਰੋਬਲਮ ਦੀ ਤਾਂ ਗੱਲ ਹੀ ਨਹੀਂ ਹੁੰਦੀ, ਫਿਲਮਾਂ ਦੇ ਵਿੱਚ ਤਾਂ ਹੋਰ ਹੀ ਤਰ੍ਹਾਂ ਦਾ ਕਲਚਰ, ਲੋਕ ਤਾੜੀਆਂ ਵਜਾ ਕੇ ਆ ਜਾਂਦੇ ਨੇ। ਇਹ ਘਟਣ ਦਾ ਕਾਰਨ ਕੀ ਹੈ, ਕੀ ਮੈਂ ਗਲਤ ਆ ਵੀ ਸੱਚੀ ਮੁੱਚੀ ਘੱਟ ਰਹੀ ਹੈ?
ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਘੱਟ ਰਹੀ ਹੈ, ਮੈਂ ਇੱਦਾਂ ਕਹਿੰਦਾ ਵਾ ਵੀ ਦੇਖੋ ਜਦੋਂ ਤੁਸੀਂ ਕਿਸੇ ਸਿਸਟਮ ਦੇ ਖਿਲਾਫ ਕੁਛ ਕਹਿੰਦੇ ਹੋ,
ਹਾਂਜੀ,
ਤਾਂ ਉਹ ਤੁਹਾਡੀ ਲੜਾਈ ਇੱਦਾਂ ਦੀ ਹੋ ਜਾਂਦੀ ਹੈ ਕਿ ਜੇ ਸ਼ੂਕ ਦਾ ਦਰਿਆ ਹੋਵੇ ਤੇ ਦਰਿਆ ਦੀ ਉਲਟ ਸਾਈਡ ਤੁਸੀਂ ਜਾਣਾ ਹੋਵੇ ਤੇ ਉਲਟ ਦਿਸ਼ਾ ਵੱਲ ਵਗਣਾ ਹੋਵੇ, ਹਵਾ ਦੇ ਰੁੱਖ ਤੋਂ ਦੂਸਰੇ ਰੁੱਖ ਜਾਣਾ ਹੋਵੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੇ ਪਰ ਜਿੱਦਾਂ ਕਿ ਪਾਸ਼ ਨੇ ਕਿਹਾ ਕਿ ਹਵਾ ਦੇ ਰੁੱਖ ਬਦਲਣ ਤੇ ਬੜਾ ਨੱਚੇ ਬੜਾ ਟੱਪੇ ਉਹ ਜਿਨ੍ਹਾਂ ਦੇ ਸ਼ਾਮਿਆਂ ਨੇ ਡੋਲ ਚੁੱਕੇ ਸਨ, ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਰੁੱਖ ਹੁਣ ਸ਼ਾਂਤ ਹੋ ਗਏ ਨੇ, ਪਰ ਉਹ ਭਰਮ ਦੇ ਪੁੱਤੋ, ਹਵਾ ਨੇ ਦਿਸ਼ਾ ਬਦਲੀ ਹੈ, ਹਵਾ ਬੰਦ ਹੋ ਨਹੀਂ ਸਕਦੀ ਜਦੋਂ ਤੱਕ ਧਰਤ ਦਾ ਮੁੱਖੜਾ ਟਹਿਕ ਕੇ ਗੁਲਜ਼ਾਰ ਨਹੀਂ ਹੁੰਦਾ। ਸੋ ਹਵਾ ਨੇ ਬੰਦ ਨਹੀਂ ਹੋਣਾ ਹੈਗਾ, ਹਵਾ ਨੇ ਉਲਟ ਦਿਸ਼ਾ ਵਿਚ ਵੀ ਵਗਣਾ ਵਾ। ਸੋ ਉਹਦੇ ਲਈ ਇਹ ਆ ਵੀ ਤੁਹਾਡੇ ਮਨ ਅੰਦਰ ਅਕੀਦਾ ਕਿੰਨਾ ਕੁ ਮਜ਼ਬੂਤ ਹੈ, ਤੁਸੀਂ ਸੋਚਦੇ ਕਿੰਨਾ ਕੁ ਮਜ਼ਬੂਤ ਹੋ। ਕੁਛ ਲੋਕ ਹੁੰਦੇ ਆ ਜਿਹੜੇ ਵਕਤ ਦੇ ਸਾਂਚੇ ਵਿਚ ਢਲਕੇ ਉਦਾਂ ਦੇ ਹੋ ਜਾਂਦੇ ਨੇ, ਤੇ ਕੁਛ ਲੋਕ ਐਸੇ ਵੀ ਹੁੰਦੇ ਨੇ ਵਕਤ ਦੇ ਸਾਂਚੇ ਨੂੰ ਹੀ ਬਦਲ ਦਿੰਦੇ ਨੇ, ਤੇ ਉਹ ਲੋਕ ਹੀ ਬਹੁਤ ਸਾਰੀਆਂ ਮੁਸੀਬਤਾਂ ਝੱਲਦੇ ਹੁੰਦੇ ਆ,
ਇਤਿਹਾਸ ਉਹ ਬਣਾਉਂਦੇ ਨੇ,
ਉਹੀ ਇਤਿਹਾਸ ਸਿਰਜਦੇ ਹੁੰਦੇ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਯਾਰ ਸਿਸਟਮ ਹੈ, ਨਿਜ਼ਾਮ ਹੈ ਜਿਹੜਾ ਉਹ ਸਿਰਫ ਇੱਦਾਂ ਕਹਿ ਰਿਹਾ ਆਪਣੀਆਂ ਫਿਲਮਾਂ ਵਿਚ ਆਪਣੇ ਨਾਟਕਾਂ ਵਿਚ ਵੀ ਇੰਟਰਟੇਨਮੈਂਟ
ਬਿਲਕੁਲ।
ਤੇ ਤੁਸੀਂ ਗੱਲ ਕਰਨੀ ਹੈ ਕਿਰਤ ਦੀ, ਲੁੱਟ ਦੀ ਤੇ ਨਿਜ਼ਾਮ ਨੂੰ ਬਦਲਣ ਦੀ, ਤੇ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਤਾਂ ਫੇਰ ਤੁਹਾਨੂੰ ਹੋਰ ਮਜ਼ਬੂਤ ਹੋ ਕੇ ਚੱਲਣਾ ਪਊਗਾ, ਹੋਰ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈਣਾ ਪਊਗਾ। ਤੇ ਅਸੀਂ ਉਹ ਇੱਕ ਐਗਜ਼ਾਮਪਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਗੁਰਸ਼ਰਨ ਕਲਾ ਭਵਨ ਦੀ, ਗੁਰਸ਼ਰਨ ਕਲਾ ਭਵਨ ਵਿਚ ਲੋਕਾਂ ਦਾ ਆਉਣਾ, ਇੱਕ ਵਾਰੀ ਬਹੁਤ ਸਾਰਾ ਮੀਂਹ ਹਨੇਰੀ ਵਗਣ ਲੱਗ ਪਈ, ਲਾਸਟ ਸ਼ਨੀਵਾਰ ਸੀਗਾ, ਤੇ ਟੀਮ ਨੇ ਮੈਨੂੰ ਕਿਹਾ ਕਿ ਨਾਟਕ ਹੋਊਗਾ, ਮੈਂ ਕਿਹਾ ਜੀ ਨਾਟਕ ਤਾਂ ਹੋਊਗਾ, ਸ਼ੋ ਮਸਟ ਗੋ ਆਨ, ਨਾਟਕ ਤਾਂ ਹੋਊਗਾ। ਤੇ ਕਹਿੰਦੇ ਫਿਰ ਦਰਸ਼ਕ, ਮੈਂ ਕਿਹਾ ਦਰਸ਼ਕ ਮੈਂ ਇਕੱਲਾ ਬੈਠਾ ਵਾ, ਇੱਕ ਲਈ ਵੀ ਦਿਖਾਓ ਨਾਟਕ।
ਹਾਂਜੀ,
ਤੇ ਪਰ ਮੀਂਹ ਨੇ ਥੋੜਾ ਜਿਹਾ ਸਾਹ ਲਿਆ ਤੇ 100-125 ਦਰਸ਼ਕ ਆ ਗਿਆ, ਇਕਦਮ ਬੇਰਾਂਗੂ, ਪੱਕੇ ਬੇਰਾਂਗੂ ਝੜੇ। ਤੇ ਮੈਂ ਕਿਹਾ ਵੀ ਇਨ੍ਹਾਂ ਸਾਰਿਆਂ ਦੇ ਲਈ ਨਾਟਕ ਹੁੰਦਾ ਰਹੂਗਾ। ਉਹ ਇੱਕ ਕਹਾਣੀ ਹੈ ਕਿ ਰੱਬ ਨੂੰ ਜਾ ਕੇ ਰੁੱਤਾਂ ਨੇ ਕਿਹਾ ਕਿ ਸਾਡੀ ਧਰਤੀ ਤੇ ਕੋਈ ਲੋੜ ਨਹੀਂ ਹੈਗੀ, ਹੁਣ ਲੋਕ ਤਾਂ ਸਾਡੀ ਪਰਵਾਹ ਹੀ ਨਹੀਂ ਕਰਦੇ। ਤੇ ਰੱਬ ਕਹਿੰਦਾ ਵੀ, ਰੱਬ ਨੂੰ ਕਹਿੰਦੀਆਂ ਵੀ ਸਾਨੂੰ ਉੱਪਰ ਹੀ ਬੁਲਾ ਲਾ ਹੁਣ, ਤੇ ਰੱਬ ਕਹਿੰਦਾ ਵੀ ਮੌਕਾ ਦੇਖੂਗਾ ਪਹਿਲਾਂ ਥੱਲੇ ਜਾ ਕੇ। ਉਹ ਚਿੜੀ ਦੇ ਰੂਪ ਵਿਚ ਆ ਗਿਆ ਤੇ ਉਹਨੇ ਕਿਹਾ ਗਰਮੀ ਰੁੱਤ ਨੂੰ ਵੀ ਤੂੰ ਗਰਮੀ ਪਾ ਬਹੁਤ ਜ਼ਿਆਦੇ। ਤੇ ਗਰਮੀ ਪੈਣੀ ਸ਼ੁਰੂ ਹੋ ਗਈ ਤੇ ਲੋਕਾਂ ਨੇ ਏਸੀ ਲਾ ਲਏ, ਪੱਖੇ ਲਾ ਲਏ, ਕੂਲਰ ਲਾ ਲਏ, ਤੇ ਲੋਕਾਂ ਨੇ ਬਹੁਤੀ ਪਰਵਾਹ ਹੀ ਨਹੀਂ ਕੀਤੀ ਤੇ ਓਹਨੇ ਕਿਹਾ ਵੀ ਤੂੰ ਫਿਰ ਹੁਣ ਸਰਦੀ ਰੁੱਤ ਵੀ ਤੂੰ ਸਰਦੀ ਪਾ ਬਹੁਤ ਜ਼ਿਆਦਾ ਠੰਡ ਕਰ ਦੇ
ਹਾਂਜੀ
ਠੰਡ ਹੋ ਗਈ ਲੋਕਾਂ ਨੇ ਹੀਟਰ ਲਾ ਲਏ ਤੇ ਲੋਕਾਂ ਨੇ ਜਾਕਟਾਂ ਪਾ ਲਈਆਂ ਵੱਡੀਆਂ ਵੱਡੀਆਂ ਟੋਪੀਆਂ ਲੈ ਲਈਆਂ ਤੇ ਕੋਈ ਬਹੁਤਾ ਫਰਕ ਨਹੀਂ ਪਿਆ ਤੇ ਇਹ ਸ਼ਹਿਰ ਦਾ ਨਜ਼ਾਰਾ ਸੀ ਉਹ ਕਹਿੰਦੇ ਵੀ ਚੱਲ ਫਿਰ ਹੁਣ ਪਿੰਡਾਂ ਵਿਚ ਵੀ ਇੱਕ ਵਾਰੀ ਜਾ ਆਉਂਦੇ ਹਾਂ ਪਿੰਡ ਚ ਗਏ ਤੇ ਉਹਨੇ ਰੱਬ ਨੇ ਕਿਹਾ ਵੀ ਬਰਸਾਤ ਰੁੱਤ ਤੂੰ ਮੀਂਹ ਪਾ ਤੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਇੱਕ ਖੇਤ ਚ ਕੰਮ ਕਰਦਾ ਬੰਦਾ ਉਹਨੇ ਝੱਗਾ ਲਾਇਆ ਤੇ ਝੱਗੇ ਨੂੰ ਆਏ ਘੁਮਾਉਣ ਲੱਗ ਗਿਆ ਤੇ ਨੱਚਣ ਲੱਗ ਗਿਆ ਮੀਂਹ ਨੂੰ ਦੇਖਣ ਲੱਗ ਗਿਆ ਆਨੰਦ ਲੈਣ ਲੱਗ ਗਿਆ ਉਹ ਕਹਿੰਦਾ ਵੀ ਚੱਲ ਇਹਦੇ ਕੱਲੇ ਵਾਸਤੇ ਹੀ ਆਈ ਆ ਉਹ ਸੋ ਅਸੀਂ ਉਹ ਗੁਰਸ਼ਰਨ ਕਲਾ ਭਵਨ ਵਿਚ ਇੱਕ ਘੇਰਾ ਬਣਾਇਆ ਜਿੱਥੇ ਲੋਕ ਆਉਂਦੇ ਆ ਪਰਿਵਾਰਾਂ ਸਮੇਤ ਆਉਂਦੇ ਆ ਤੇ ਅਸੀਂ ਉਹਨਾਂ ਲਈ ਵੀ ਕਰੀ ਜਾਂਦੇ ਆ ਪਿੰਡਾਂ ਵਿਚ ਵੀ ਜਾਂਦੇ ਆ ਝੱਗੇ ਵਾਲੇ ਮਨੁੱਖ ਲਈ ਵੀ ਜਾਂਦੇ ਆ ਉਹਨਾਂ ਕਿਸਾਨਾਂ ਲਈ ਵੀ ਜਾਂਦੇ ਆ
ਬਿਲਕੁਲ
ਤੇ ਸੋ
ਬਿਲਕੁਲ ਕਲਾ ਦਾ ਨਾ ਇੱਕ ਅਹਿਮ ਰੋਲ ਆ ਬੰਦੇ ਦੀ ਜ਼ਿੰਦਗੀ ਨੂੰ ਬਦਲਣ ਲਈ ਕਲਾ ਦਾ ਅਹਿਮ ਰੋਲ ਆ ਸਮਾਜ ਨੂੰ ਬਦਲਣ ਲਈ ਕਲਾ ਦਾ ਅਹਿਮ ਰੋਲ ਆ ਕਈ ਵਾਰੀ ਨਾ ਆਮ ਲੋਕ ਇਹਨੂੰ ਨੈਗਲੈਕਟ ਕਰ ਦਿੰਦੇ ਆ ਹਨਾ ਕਲਾ ਨਾਲ ਦੇਖੋ ਬੰਦਾ ਕਲਾ ਨੂੰ ਕਲਾ ਦੀ ਕੁਆਲਿਟੀ ਹੈ ਜਿਹੜੀ ਕਲਾ ਨੂੰ ਪਰਿਪੱਕ ਕਰਦਾ ਹਾਈ ਕੁਆਲਿਟੀ ਤੇ ਲੈ ਕੇ ਜਾਂਦਾ ਪਰ ਨਾਲ ਦੀ ਨਾਲ ਕਲਾ ਬੰਦੇ ਨੂੰ ਵੀ ਬਦਲਦੀ ਆ ਹਨਾ ਜਿਹੜੇ ਇਨਸਾਨ ਨੇ ਤਾਂ ਅਹਿਸਾਸ ਕਰਤਾ ਕਿ ਕਲਾ ਬੰਦੇ ਨੂੰ ਬਦਲ ਦਿੰਦੀ ਆ ਆਰਟ ਆ ਜਿਹੜੀ ਹਨਾ ਆਰਟ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਆ ਜਦੋਂ ਬੰਦੇ ਦੇ ਮਨ ਚ ਆ ਗਿਆ ਨਾ ਮੈਂ ਦੇਖੇ ਆਰਟਿਸਟ ਜ਼ਿੰਦਗੀ ਤੋਂ ਟੁੱਟੇ ਆਮ ਬੰਦਾ ਕਹਿ ਦੂ ਇਹ ਰੁੱਖੇ ਜੇ ਨੇ ਜੀ ਆ ਪਰ ਜਦੋਂ ਉਹਨਾਂ ਦੀ ਕਲਾ ਅੱਗੇ ਕਰਾਮਾਤਾਂ ਕਰਨ ਲੱਗਦੀ ਆ ਐਕਸਪੋਨੈਂਸ਼ੀਅਲ ਗਰੋਥ ਹੁੰਦੀ ਆ ਜਿਵੇਂ ਵਿਚਾਰਾਂ ਦੀ ਗੱਲ ਕਰਦੇ ਆ ਜਦੋਂ ਵਿਚਾਰ ਆ ਜਿਹੜੇ ਲੋਕਾਂ ਦੇ ਮਨਾਂ ਚ ਜਾਂਦੇ ਆ ਪਹਿਲਾਂ ਤਾਂ ਵਿਚਾਰ ਕੱਲਾ ਆਪਾਂ ਕਹਿੰਦੇ ਵਿਚਾਰ ਆ ਜਾਏ ਇਹਨੂੰ ਕਿਹਨੇ ਮੰਨਣਾ ਪਰ ਜਦੋਂ ਵਿਚਾਰ ਉਹ ਲੋਕਾਂ ਦੇ ਮਨਾਂ ਚ ਜਾ ਕੇ ਅੱਗੇ ਤਰਸੱਲੀ ਮਚਾਉਂਦਾ ਪਦਾਰਥਿਕ ਸ਼ਕਤੀ ਬਣ ਜਾਂਦਾ ਫੇਰ ਸਮਾਜ ਬਦਲਦਾ ਇਸ ਕਰਕੇ ਹਰ ਇੱਕ ਚੀਜ਼ ਦਾ ਆਪਣਾ ਰੋਲ ਬੰਦੇ ਦਾ ਆਪਣਾ ਰੋਲ ਆ ਕਲਾ ਦਾ ਆਪਣਾ ਰੋਲ ਆ ਬਹੁਤ ਵੱਡਾ ਰੋਲ ਆਰਥਿਕਤਾ ਦਾ ਵਿਸ਼ਵਾਸਾਂ ਦਾ ਵੀ ਆਪਣਾ ਰੋਲ ਆ ਅੰਧ ਵਿਸ਼ਵਾਸਾਂ ਦਾ ਨੈਗੇਟਿਵ ਰੋਲ ਆ ਤੁਸੀਂ ਬਹੁਤ ਨਾਟਕ ਕੀਤੇ ਅੰਧ ਵਿਸ਼ਵਾਸਾਂ ਦੇ ਉੱਤੇ ਕੋਈ ਉਦਾਹਰਣ ਦੇਣੀ ਚਾਹੋਗੇ ਅੰਧ ਵਿਸ਼ਵਾਸਾਂ ਦੇ ਖਿਲਾਫ ਖਾਸ ਨਾਟਕ ਕੀਤੇ ਹੋਣ ਚੋਟਾਂ ਮਾਰੀਆਂ ਹੋਣ ਨਾਟਕਾਂ ਦੇ ਵਿੱਚ ਸਾਧਾਂ ਤੇ ਪਖੰਡੀ ਬਾਬਿਆਂ ਤੇ
ਬਹੁਤ ਸਾਰੇ ਨਾਟਕ ਕੀਤੇ ਆ ਜੀ
ਹਾਂਜੀ
ਪ੍ਰੋਫੈਸਰ ਅਜਮੇਰ ਸਿੰਘ ਔਲਖ ਹੋਰਾਂ ਦਾ ਸੁੱਕੀ ਕੁੱਖ ਨਾਟਕ ਅਸੀਂ ਬਹੁਤ ਵਾਰੀ ਖੇਡਿਆ ਤੇ ਉਹਦੇ ਵਿਚ ਪਖੰਡੀ ਸਾਧਾਂ ਤੇ ਹੀ ਇੱਕ ਚੋਟ ਆ ਕਿ ਜਿਨ੍ਹਾਂ ਦੇ ਘਰ ਬੱਚਾ ਨਹੀਂ ਹੁੰਦਾ ਉਹ ਫਿਰ ਬਲੀ ਦੇਣ ਦੀ ਗੱਲ ਕਰਦਾ ਵਾ ਤੇ ਉਹ ਔਰਤ ਆ ਜਿਹੜੀ ਉਹ ਆਪਣੇ ਪਾਲੇ ਹੋਏ ਬੱਚੇ ਨੂੰ ਜਿਹੜਾ ਉਹਦੇ ਜੇਠ ਦਾ ਮੁੰਡਾ ਵਾ ਉਹਨੂੰ ਹੀ ਮਾਰਨ ਲਈ ਤਿਆਰ ਹੋ ਜਾਂਦੀ ਹੈ ਤੇ ਅੰਤ ਵਿਚ ਫਿਰ ਉਹ ਰਿਲਾਈਜ਼ ਕਰਦੀ ਹੈ ਕਿ ਵੀ ਨਹੀਂ ਇਹ ਤਾਂ ਮੇਰਾ ਦੁੱਖਾਂ ਸੁੱਖਾਂ ਦਾ ਸੀਰੀ ਹੈ ਇਹਨੂੰ ਮੈਂ ਕਿੱਦਾਂ ਮਾਰਦਿਆਂ ਤੇ ਇਸ ਤਰ੍ਹਾਂ ਦਾ ਨਾਟਕ ਸੀਗਾ ਫਿਰ ਗੁਰਸ਼ਰਨ ਭਾਜੀ ਦਾ ਨਾਟਕ ਦੇ ਪੁਰਸ਼ ਹਾਰ ਗਏ ਉਹ ਪੰਜਾਬ ਦੀਆਂ ਸਾਰੀਆਂ ਟੀਮਾਂ ਨੇ ਲਗਭਗ ਤੇ ਇਸ ਤੋਂ ਬਿਨਾਂ ਅਸੀਂ ਨਾਟਕ ਤਕਸ਼ੀਲ ਸੈਟੀ ਦੇ ਸੱਦੇ ਤੇ ਇੱਥੇ ਵੀ ਕੀਤਾ ਸੀ ਰਜਿੰਦਰ ਭਦੌੜ ਜੀ ਵੀ ਆਏ ਸੀ ਪ੍ਰੇਤ ਕੈਨੇਡਾ ਦੇ ਉਹ ਖੇਡਿਆ ਸੀਗਾ ਤੇ ਇਹ ਨਾਟਕ ਅਸੀਂ ਇੰਡੀਆ ਵਿਚ ਵੀ ਬੜਾ ਖੇਡਿਆ ਪ੍ਰੇਤ ਨਾਟਕ ਦੇ ਨਾਮ ਹੇਠ ਦਰਸ਼ਨ ਮਿਤਬਾ ਦਾ ਲਿਖਿਆ ਹੋਇਆ ਨਾਟਕ
ਇੱਕ ਨਾਟਕ ਤੁਸੀਂ ਜੇ ਆਪਾਂ ਮਤਲਬ ਧਾਰਮਿਕ ਪੱਖ ਤੋਂ ਵੀ ਗੱਲ ਕਰੀ ਕਈ ਵਾਰੀ ਲੋਕ ਕਹਿੰਦੇ ਤੇ ਤਰਕਸ਼ੀਲ ਆ ਜਿਹੜੇ ਉਹ ਜੀ ਉਹ ਤਾਂ ਵਹਿਮਾ ਭਰਮਾਂ ਦੇ ਨਾਟਕ ਪਰ ਤੁਸੀਂ ਜਿਹੜਾ ਸਾਡੇ ਇਤਿਹਾਸ ਦੇ ਵਿਚ ਪਿਆ ਤੁਸੀਂ ਨਾਟਕ ਇੱਕ ਕੀਤਾ ਕਈ ਵਾਰ ਕੀਤਾ ਚਾਂਦਨੀ ਚੌਕ ਤੋਂ ਸਰਹੰਦ ਤੱਕ
ਹਾਂਜੀ ਹਾਂਜੀ
ਉਹਦੇ ਵਿਚ ਕੀ ਸੀ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ
ਚਾਂਦਨੀ ਚੌਕ ਤੋਂ ਸਰਹੰਦ ਤੱਕ ਹੁਣ ਵੀ ਮੈਂ 6 ਤਰੀਕ ਨੂੰ ਕੈਲਗਰੀ ਖੇਡ ਕੇ ਆਇਆ ਤੇ ਇਹ ਨਾਟਕ ਦੀ ਉਪਜ ਜਿਹੜੀ ਹੋਈ ਸੀਗੀ 1975 ਵਿਚ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਦੇਸ਼ ਵਿਚ ਉਦੋਂ ਵੀ ਇਸੇ ਤਰ੍ਹਾਂ ਆਵਾਜ਼ ਤੇ ਬੋਲਣ ਤੇ ਪਾਬੰਦੀ ਸੀਗੀ ਤੇ ਗੁਰਸ਼ਰਨ ਭਾਜੀ ਨੇ ਇਹ ਨਾਟਕ ਲਿਖਿਆ ਕਿ ਧਾਰਮਿਕ ਵਿਸ਼ੇ ਦਾ ਨਾਟਕ ਤੇ ਜਦੋਂ ਗੁਰਸ਼ਰਨ ਭਾਜੀ ਨੇ ਇਹ ਜੰਮੂ ਕਸ਼ਮੀਰ ਯੂਨੀਵਰਸਿਟੀ ਵਿਚ ਖੇਡਿਆ ਸੀ ਤੇ ਵਾਪਸ ਆਉਂਦਿਆਂ ਹੀ ਉਨ੍ਹਾਂ ਨੂੰ ਕੈਦ ਹੋ ਗਈ ਸੀਗੀ ਪਕੜ ਕੇ ਜੇਲ ਚ ਲੈ ਗਏ
ਐਮਰਜੈਂਸੀ ਮੇਰਾ ਖਿਆਲ ਉਦੋਂ ਉਨ੍ਹਾਂ ਤੇ ਉਹ ਐਕਟ ਵਗੈਰਾ ਲਾਤਾ ਸੀ
ਜੀ 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 ਤੇ ਉਹ ਫਿਰ ਉਹੀ ਨਾਟਕ ਹੁਣ ਅੱਜ ਅਸੀਂ ਖੇਡ ਰਹੇ ਹਾਂ ਮੁੱਲਾਂਪੁਰ ਲੋਕ ਕਲਾ ਮੰਚ ਵਿਚ ਵੀ ਖੇਡਿਆ ਤੇ ਇੱਥੇ ਮੈਂ ਕੈਨੇਡਾ ਚ ਵੀ ਖੇਡਿਆ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਇਸ ਨਾਟਕ ਵਿਚ ਵੀ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ 1975 ਵਿਚ ਐਮਰਜੈਂਸੀ ਲੱਗੀ ਸੀਗੀ ਨਾ ਉਸੇ ਤਰ੍ਹਾਂ ਦੀ ਐਮਰਜੈਂਸੀ ਹੁਣ ਵੀ ਲੱਗੀ ਹੋਈ ਹੈ
ਅਣਐਲਾਨੀਆਂ
ਹਾਂ ਅਣਐਲਾਨੀ ਐਮਰਜੈਂਸੀ ਹੈ ਕਿ ਲੋਕਾਂ ਦੇ ਖਾਣ ਪੀਣ ਤੇ ਵੀ ਚੈੱਕ ਕੀਤਾ ਜਾ ਰਿਹਾ ਵੀ ਤੂੰ ਕੀ ਖਾ ਰਿਹਾ ਆਪਣੇ ਘਰ ਵਿਚ ਬੈਠਾ ਤੇਰੇ ਘਰ ਦੇ ਪਤੀਲੇ ਰਸੋਈਆਂ ਚੈੱਕ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਇਸ ਢੰਗ ਨਾਲ ਧਰਮ ਦੇ ਨਾਮ ਤੇ ਕਤਲ ਕੀਤਾ ਜਾ ਸਕਦਾ ਜਾ ਰਿਹਾ ਕ੍ਰਸ਼ ਕੀਤਾ ਜਾ ਰਿਹਾ ਸੋ ਉਸ ਐਮਰਜੈਂਸੀ ਦੇ ਖਿਲਾਫ਼ ਗੁਰਸ਼ਰਨ ਭਾਜੀ ਦਾ ਉਹ ਨਾਟਕ ਮੈਨੂੰ ਲੱਗਿਆ ਵੀ ਬਹੁਤ ਕਾਰਗਰ ਹੈ ਦੂਸਰੀ ਗੱਲ ਧਾਰਮਿਕ ਪੱਖ ਤੋਂ ਅਸੀਂ ਕਦੇ ਵੀ ਕਿਸੇ ਵੀ ਧਰਮ ਨੂੰ ਉਸ ਰੂਪ ਵਿਚ ਨਿਖੇਧ ਨਹੀਂ ਕਰਦੇ ਉਸ ਗੱਲ ਨੂੰ ਨਿਗੇਟ ਨਹੀਂ ਕਰਦੇ ਹੈਗੇ ਅਸੀਂ ਕਹਿੰਦੇ ਹਾਂ ਵੀ ਧਰਮ ਦੇ ਬਹੁਤ ਆਸਪੈਕਟ ਹੈ ਜਿਹੜੇ ਪੋਜ਼ਿਟਿਵ ਵੀ ਹੁੰਦੇ ਆ ਤੇ ਖਾਸ ਕਰਕੇ ਸਿੱਖ ਇਤਿਹਾਸ ਵਿਚ ਜਿਹੜਾ ਕੁਰਬਾਨੀਆਂ ਦਾ ਕੰਟੈਂਟ ਹੈ ਉਹਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ
ਆਪਣੇ ਉਦੇਸ਼ ਪ੍ਰਤੀ ਮਰ ਮਿਟਣ ਦੀ ਭਾਵਨਾ
ਤੇ ਆਪਣੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਉਸ ਤੋਂ ਵੀ ਵੱਡੀ ਗੱਲ ਉਹ ਹੁੰਦੀ ਹੈ ਕਿ ਦੂਸਰੇ ਦੇ ਚੀਜ਼ ਲਈ ਆਪਣੀ ਜਾਨ ਦੇ ਦੇਣਾ
ਆਪਣੇ ਉਦੇਸ਼ ਲਈ ਗੱਲ ਬਿਲਕੁਲ ਠੀਕ ਹੈ
ਦੂਸਰੇ ਲਈ ਜਾਨ ਦੇ ਦੇਣਾ ਇਹ ਉਸ ਤੋਂ ਵੀ ਵੱਡੀ ਗੱਲ ਹੈ ਸੋ ਗੁਰੂ ਤੇਗ ਬਹਾਦਰ ਜੀ ਤੋਂ ਸ਼ੁਰੂ ਕਰਕੇ ਅਸੀਂ ਚਾਂਦਨੀ ਚੌਂਕ ਤੱਕ ਗੁਰਸ਼ਰਨ ਭਾਜੀ ਗੱਲ ਕਰਦੇ ਆ ਤੇ ਉਹਦੇ ਵਿਚ
ਸਾਰੇ ਫੇਜ਼ ਦੀ ਗੱਲ
ਹਾਂ ਵਿਸ਼ੇਸ਼ ਗੱਲ ਇਹ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਜ਼ੁਲਮ ਨੂੰ ਲੋਕੋ ਜੇ ਤੁਸੀਂ ਕਿਸੇ ਜ਼ੁਲਮ ਨੂੰ ਤਮਾਸ਼ਬੀਨ ਬਣ ਕੇ ਦੇਖਦੇ ਹੋ ਉਹਦੇ ਤੇ ਹਾਂ ਦਾ ਨਾਰਾ ਨਹੀਂ ਮਾਰਦੇ ਤੁਸੀਂ ਬੋਲਦੇ ਨਹੀਂ ਹੈਗੇ ਤਾਂ ਉਸ ਤਮਾਸ਼ਬੀਨ ਤਮਾਸ਼ੇ ਦੀ ਤੁਹਾਨੂੰ ਕੀਮਤ ਚੁਕਾਉਣੀ ਪਊਗੀ ਤੁਹਾਡੀ ਚੁੱਪ ਨੂੰ ਉਹ ਕੀਮਤ ਚੁਕਾਉਣੀ ਪੈਂਦੀ ਹੈ
ਬਿਲਕੁਲ ਬਿਲਕੁਲ
ਤੇ ਇਹ ਤੁਹਾਨੂੰ ਹੀ ਨਹੀਂ ਚੁਕਾਉਣੀ ਪੈਂਦੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਚੁਕਾਉਣੀ ਪੈਂਦੀ ਹੈ ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਹਰ ਜ਼ੁਲਮ ਦੇ ਖਿਲਾਫ਼ ਹਰ ਧੱਕੇ ਦੇ ਖਿਲਾਫ਼ ਮਨੁੱਖ ਆਵਾਜ਼ ਬੁਲੰਦ ਕਰੇ ਆਪਣੀ ਆਵਾਜ਼ ਵਿਚੋਂ ਇਕ ਨਾਰਾ ਮਾਰੇ
ਬਿਲਕੁਲ
ਨਾਰਾ ਨਹੀਂ ਮਾਰ ਸਕਦਾ ਤਾਂ ਕਹੇ ਕਿ ਇਹ ਗਲਤ ਹੋ ਰਿਹਾ ਹੈ
ਬਿਲਕੁਲ
ਸੋ ਚੁੱਪ ਬਹੁਤ ਖਤਰਨਾਕ ਹੁੰਦੀ
ਹੈ ਜਿਹੜੇ ਸਿਆਣੇ ਬੰਦੇ ਫਿਲਾਸਫਰ ਉਹਨਾਂ ਨੇ ਇਹ ਗੱਲ ਕਹੀ ਹੈ ਬਈ ਬਈ ਸਾਡੇ ਸਮਾਜ ਨੂੰ ਨਾ ਜਿਹੜੇ ਜਿਹੜੇ ਹੁੜਦੰਗ ਮਚਾਉਂਦੇ ਨੇ ਜਿਹੜੇ ਬਦਮਾਸ਼ ਨੇ ਹਨਾ ਉਹਨਾਂ ਤੋਂ ਸਗੋਂ ਇੰਨਾ ਖਤਰਾ ਨਹੀਂ ਉਹਨਾਂ ਲੋਕਾਂ ਤੋਂ ਜ਼ਿਆਦਾ ਖਤਰਾ ਜਿਹੜਾ ਉਹਨਾਂ ਦੀਆਂ ਘਟੀਆ ਕਾਰਵਾਈਆਂ ਦੇਖ ਕੇ ਚੁੱਪ ਕਰ ਜਾਂਦੇ
ਬਿਲਕੁਲ
ਚੁੱਪ ਕਰਨ ਵਾਲਾ ਤੋਂ ਜ਼ਿਆਦਾ ਖਤਰਾ ਬਿਲਕੁਲ
ਇਸ ਤੋਂ ਬਿਨਾਂ ਇੱਕ ਹੋਰ ਨਾਟਕ ਵੀ ਅਸੀਂ ਧਾਰਮਿਕ ਨਾਟਕ ਖੇਡਦੇ ਹਾਂ
ਹਾਂਜੀ
ਇਹ ਲਹੂ ਕਿਸਦਾ ਹੈ
ਹਾਂਜੀ ਹਾਂਜੀ
ਇਹ ਲਹੂ ਕਿਸਦਾ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਉਸ ਮਲਕ ਭਾਗੋ ਵਾਲੀ ਸਾਖੀ ਤੇ ਆਧਾਰਿਤ ਹੈ
ਹਾਂਜੀ
ਕਿ ਮਲਕ ਭਾਗੋ ਨੇ ਆਪਣੇ ਪਿਤਾ ਦਾ ਸਰਾਧ ਰਚਾਇਆ ਹੋਇਆ ਤੇ ਲੋਕਾਂ ਨੂੰ ਸੱਦੇ ਦਿੰਦਾ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਦਿੰਦਾ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਮੇਰਾ ਉੱਥੇ ਕੀ ਕੰਮ ਉੱਥੇ ਤਾਂ 36 ਪ੍ਰਕਾਰ ਦੇ ਮਾਲ ਪੂੜੇ ਹੋਣਗੇ ਤੇ ਮੇਰੇ ਕੋਲ ਤਾਂ ਆ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਮੈਨੂੰ ਠੀਕ ਹੈ ਤੇ ਉਹ ਕਹਿੰਦੇ ਵੀ ਤੈਨੂੰ ਆਉਣਾ ਪੈਣਾ ਤੇ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਆ ਤੇ ਇੱਕ ਪਾਸੇ ਮਾਲਪੂੜਾ ਤੇ ਇੱਕ ਪਾਸੇ ਕੋਧਰੇ ਦੀ ਰੋਟੀ ਹੈ ਤੇ ਉਹ ਡਿਫਰੈਂਸ਼ੀਏਟ ਕਰਦੇ ਆ ਕਿ ਮੈਨੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਨਾਲ ਕਮਾਈ ਹੋਈ ਰੋਟੀ ਹੈ ਜਿਹੜੀ ਉਹਦੇ ਚ ਦੁੱਧ ਨਜ਼ਰ ਆਉਂਦਾ ਤੇ ਜਿਹੜੀ ਆ ਤੂੰ ਲੋਕਾਂ ਤੋਂ ਲੁੱਟ ਕੇ ਬਣਾਈ ਹੋਈ ਰੋਟੀ ਹੈ ਇਹਦੇ ਚੋਂ ਲਹੂ ਨਜ਼ਰ ਆਉਂਦਾ ਸੋ ਮੈਨੂੰ ਕੋਧਰੇ ਦੀ ਰੋਟੀ ਚੰਗੀ ਹੈ ਤੇ ਮੈਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਤੈਅ ਕਰਕੇ ਕਹਿ ਦਿੱਤਾ ਸੀ ਵੀ ਮੈਂ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੇ ਨਾਲ ਆ ਕਿਰਤੀਆਂ ਦੇ ਨਾਲ ਆ ਕਾਮਿਆਂ ਦੇ ਨਾਲ ਆ ਮਲਕ ਭਾਗੋਆਂ ਦੇ ਨਾਲ ਨਹੀਂ ਹੈ ਸੋ ਉਹ ਵੀ ਅਸੀਂ ਲੈ ਕੇ ਜਾਂਦੇ ਹਾਂ ਲੋਕਾਂ ਚ
ਕਿਆ ਬਾਤ ਹੈ ਜਿੰਨਾ ਵੀ ਸਾਡੇ ਵਿਰਸੇ ਦੇ ਵਿਚ ਸਾਡੇ ਇਤਿਹਾਸ ਦੇ ਵਿਚ ਚੰਗੀਆਂ ਚੀਜ਼ਾਂ ਪਈਆਂ ਤੁਸੀਂ ਉਹਨਾਂ ਨੂੰ ਲੋਕਾਂ ਸਾਹਮਣੇ ਪੋਰਟਰੇ ਕਰਦੇ ਰਹਿੰਦੇ ਹੋ ਵੀ ਆਹ ਵੀ ਸਾਡੇ ਸਮਾਜ ਚ ਪਿਆ ਪਹਿਲਾਂ ਇੰਨੇ ਸਾਲ ਹੁੰਦਾ ਰਿਹਾ ਨਹੀਂ ਬਹੁਤ ਤੁਹਾਡਾ ਜੀ ਤੁਹਾਡੀ ਕੰਟਰੀਬਿਊਸ਼ਨ ਬਹੁਤ ਤਕੜੀ ਹੈ ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਚੌਧਰੀ ਸਾਹਿਬ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਬ੍ਰੇਕ ਤੋਂ ਬਾਅਦ ਦੋਸਤੋ ਮਿਲਦੇ ਹਾਂ
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਆਸਟਾ ਲਾਇਜ਼ ਬਾਰੇ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਿਲਾ ਜੀ। ਇਹਨਾਂ ਦਾ ਆਫਿਸ ਹੈਗਾ 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ। ਨੰਬਰ 905-456-2020, 905-456-2020। ਇਹ ਜੀ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ। ਵੈਸੇ ਤਾਂ ਲਾਇਰ ਸਾਰੇ ਹੀ ਕਰ ਸਕਦੇ ਹੁੰਦੇ ਨੇ ਇਸ ਤਰ੍ਹਾਂ ਦੇ ਕੰਮ, ਤੇ ਲਾਇਰ ਆਪਾਂ ਨੂੰ ਹਾਇਰ ਕਰਨਾ ਹੀ ਪੈਂਦਾ, ਤੁਸੀਂ ਬਾਇਰ ਹੋ ਜਾਂ ਸੈਲਰ ਹੋ। ਪਰ ਇਹ ਪਿਛਲੇ 17-18 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਤੇ ਸਿਰਫ ਇਹੀ ਕੰਮ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਇਸ ਕੰਮ ਚ ਮੁਹਾਰਤ ਆ। ਕਈ ਵਾਰ ਤੁਸੀਂ ਚਲੇ ਜਾਂਦੇ ਹੋ ਲਾਇਰ ਕੋਲੇ, ਭਾਈ ਆਪਾਂ ਕਲੋਜ਼ਿੰਗ ਕਰਾਉਣੀ ਆ, ਤੇ ਕਲੋਜ਼ਿੰਗ ਵਾਲਾ ਦਿਨ ਉਸ ਤੋਂ 2 ਦਿਨ ਪਹਿਲਾਂ ਲਾਇਰ ਵਿੱਚ ਡਿਵੋਰਸ ਦਾ ਕੇਸ ਚੱਕੀ ਫਿਰਦਾ ਹੁੰਦਾ, ਵਿੱਚ ਕ੍ਰਿਮੀਨਲ ਦਾ ਕੇਸ, ਕਿਤੇ ਹੋਰ ਤਰੀਕ ਪਈ ਹੁੰਦੀ ਹੈ, ਕਲੋਜ਼ਿੰਗ ਵਾਲੇ ਦਿਨ ਉਹਨੂੰ ਯਾਦ ਆਉਂਦਾ, ਫਿਰ ਉਹ ਪ੍ਰੋਬਲਮ ਆ ਜਾਂਦੀ ਹੈ। ਪਰ ਇਹਨਾਂ ਕੋਲ ਜਾਓਗੇ ਕਿਉਂਕਿ ਇਹੀ ਕੰਮ ਕਰਦੇ ਆ, ਇਸ ਕੰਮ ਚ ਪੂਰੀ ਇਹਨਾਂ ਨੂੰ ਮਹਾਰਤ ਆ, ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸੌਖਾ ਰਹਿੰਦਾ। ਕਲੋਜ਼ਿੰਗ ਵਾਲਾ ਦਿਨ ਬੜਾ ਹੋਰ ਹੀ ਟਾਈਪ ਦਾ ਦਿਨ ਹੁੰਦਾ ਜੀ। ਤੁਸੀਂ ਦੇਖ ਲਓ ਵੀ ਜੇ ਸੈਲਰ ਨੇ ਆਪਦਾ ਘਰ ਵੇਚਿਆ ਹੋਇਆ ਤੇ ਉਹਨੂੰ ਫਿਕਰ ਆ, ਤੇ ਕਲੋਜ਼ਿੰਗ ਨਾ ਹੋਵੇ ਤਾਂ ਕੀ ਬਣੂ, ਉਹਨੇ ਵੇਚਿਆ ਗਾਂ, ਉਹਨੇ ਖਰੀਦਿਆ ਹੋਇਆ, ਤੇ ਚੇਨ ਬਣੀ ਹੁੰਦੀ ਆ, ਗਾਂ ਜਿਹਨੇ ਵੇਚਿਆ ਉਹਨੇ ਅੱਗੇ ਖਰੀਦਿਆ ਹੋਇਆ, ਹੈਨਾ। ਸਿਆਣੇ ਵਕੀਲ ਜਿਹੜੇ ਕੀ ਕਰਦੇ ਆ, ਉਹ ਜਿਹੜੀਆਂ ਕਲੋਜ਼ਿੰਗ ਵਾਲੇ ਦਿਨ ਪ੍ਰੋਬਲਮਸ ਆਉਣੀਆਂ ਹੁੰਦੀਆਂ ਉਹ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਇਸ ਕਰਕੇ ਬੜੀ ਸਮੂਥ ਕਲੋਜ਼ਿੰਗ ਹੁੰਦੀ ਆ। ਸੈਲਰੋਂ ਦਾ ਚੈੱਕ ਤੁਹਾਡੀ ਜੇਬ 'ਚ ਪੈ ਜਾਂਦਾ, ਅੱਗੇ ਤੁਸੀਂ ਘਰ ਖਰੀਦਿਆ ਜਾਂ ਕਿੱਥੇ ਪੈਸੇ ਲਾਉਣੇ ਲਾਓ, ਜੇ ਬਾਹਰੋਂ ਤੁਹਾਡੀ ਜੇਬ 'ਚ ਚਾਬੀ ਪੈ ਜਾਂਦੀ ਆ, ਹੈਨਾ। ਕਿਉਂਕਿ ਲੀਗਲੀ ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਆ, ਉਹ ਕਲੋਜ਼ਿੰਗ ਵਾਲੇ ਦਿਨ, ਨਹੀਂ ਤਾਂ ਜੇ ਨਾ ਕਲੋਜ਼ਿੰਗ ਹੋਈ ਤਾਂ ਟਰਮੀਨੇਟ ਹੋ ਗਿਆ, ਉਸ ਤੋਂ ਬਾਅਦ ਜੇ ਨਹੀਂ ਕਲੋਜ਼ਿੰਗ ਹੋਈ ਤਾਂ ਬੜੇ ਰੌਲੇ ਰੱਪੇ ਪੈਂਦੇ ਨੇ। ਚੇਨ ਆਫ ਕਲੋਜ਼ਿੰਗ ਹੁੰਦੀ ਹੈ, ਜਿਵੇਂ ਕਿਹਾ ਮੈਂ, ਇੱਕ ਨੇ ਵੇਚਿਆ, ਦੂਜੇ ਨੇ ਖਰੀਦਿਆ, ਦੂਜੇ ਨੇ ਵੇਚਿਆ, ਹੋਰ ਕਿਸੇ ਨੇ ਖਰੀਦਿਆ, ਇੱਕ ਥਾਂ ਚੇਨ ਦੇ ਵਿੱਚ ਕੜੀ 'ਚ ਗੜਬੜ ਆ ਗਈ, ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ, ਹੈਨਾ। ਡਿਪੋਜ਼ਿਟ ਫੋਰਫੀਟ ਹੋ ਜਾਂਦੇ ਆ, ਬਾਅਦ ਦੇ ਵਿੱਚ ਕੇਸਿਸ ਹੁੰਦੇ ਨੇ, ਇਸ ਕਰਕੇ ਸਿਆਣੇ ਲਾਇਰ ਕੋਲ ਜਾਓ। 905-456-2020 ਇਹਨਾਂ ਦਾ ਨੰਬਰ ਆ। ਤੇ ਕੋਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਕੀਤਾ, ਛੋਟੀ ਵੱਡੀ ਕਮਰਸ਼ੀਅਲ ਪ੍ਰਾਪਰਟੀ ਆ, ਕੋਈ ਘਰ ਆ, ਕੌਂਡੋ ਆ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰ ਲੈਣਾ, ਅਮਨਦੀਪ ਕਪਿਲਾ। ਤੇ ਇੱਕ ਸਾਡੇ ਜਿਹੜੇ ਸਪਾਂਸਰ ਨੇ ਜੀ, ਉਹ ਨੇ ਸਰਦਾਰ ਮਨਪ੍ਰੀਤ ਸਿੰਘ ਬਰਾੜ, ਇਹ ਅਕਾਊਂਟੈਂਟ ਨੇ, ਅਕਾਊਂਟਸ ਦੀਆਂ ਸਰਵਿਸਿਜ਼ ਦਿੰਦੇ ਨੇ, ਤੇ ਇਹ ਬੜੇ ਪ੍ਰੋਫੈਸ਼ਨਲ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਹ ਕਹਿੰਦੇ ਹੁੰਦੇ ਕਦੇ ਕਦੇ ਵੀ ਐਵੇਂ ਛੋਟੀਆਂ ਮੋਟੀਆਂ ਰਿਆਇਤਾਂ ਲੈਣ ਲਈ ਤੁਸੀਂ ਕੰਪਰੋਮਾਈਜ਼ ਨਾ ਕਰਿਆ ਕਰੋ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰੋ। ਅੱਜ ਜੇ ਤੁਸੀਂ 4 ਪੈਸੇ ਟੈਕਸ ਤੇ ਬਚਾ ਲੈ ਨਾ, ਇਧਰੋਂ ਉਧਰੋਂ ਚੋਰ ਮੋਰੀਆਂ ਜੇ ਲੱਭ ਕੇ ਤੁਹਾਨੂੰ ਬਾਅਦ ਚ ਵੱਧ ਦੇਣੇ ਪੈਣੇ। ਖੈਰ ਇਹ ਤਾਂ ਛੋਟੀ ਗੱਲ ਆ, ਇਹ ਤਾਂ ਜੀ ਇਹ ਰਾਈਜ਼ CPLLP ਇਹਨਾਂ ਦੀ ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਆ, ਐਡਵਾਈਜ਼ਰੀ ਸਰਵਿਸਿਜ਼ ਵੀ ਦਿੰਦੇ ਨੇ। ਤੁਸੀਂ ਪਰਸਨਲ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ, ਕਾਰਪੋਰੇਟ ਟੈਕਸ, ਅਸਟੇਟ ਪਲੈਨਿੰਗ, ਅਸਟੇਟ ਟਰੱਸਟ ਰਿਟਰਨਸ, ਪਾਰਟਨਰਸ਼ਿਪ ਟੈਕਸ ਰਿਟਰਨਸ, ਨਾਟ ਫਾਰ ਪ੍ਰੋਫਿਟ ਟੈਕਸ ਰਿਟਰਨਸ ਭਰਨੀਆਂ ਨੇ, ਅਕਾਊਂਟਿੰਗ ਸਰਵਿਸਿਜ਼ ਚਾਹੀਦੀਆਂ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ, HST ਰਿਬੇਟ ਐਪਲੀਕੇਸ਼ਨ ਤੁਸੀਂ ਲਾਈ ਹੋਈ ਹੈ ਜਾਂ ਲਾਉਣੀ ਹੈ, ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ ਤੁਹਾਨੂੰ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਅਸਟੇਟ ਫਰੀਜ਼ ਦਾ ਕੋਈ ਕੇਸ ਹੈ, ਸ਼ੇਅਰ ਐਸਟ ਸੇਲ ਪਰਚੇਜ਼ ਕਰਨੀ ਹੈ, ਕੋਈ CRA ਆਡਿਟ ਆ ਗਿਆ ਤੇ ਅਪੀਲ ਕਰਨੀ ਹੈ, ਨੋਟਸ ਆਫ ਆਬਜੈਕਸ਼ਨ, ਕੋਈ ਵੀ ਕੰਮ ਹੈ ਅਕਾਊਂਟਿੰਗ ਦੇ ਕਿੱਤੇ ਸਬੰਧੀ, ਇਹ ਮਾਹਰ ਬੰਦੇ ਨੇ, ਪ੍ਰੋਫੈਸ਼ਨਲ ਨੇ, ਇਹਨਾਂ ਕੋਲੇ ਤੁਸੀਂ ਜਾ ਕੇ ਗੱਲਬਾਤ ਕਰੋ, ਅਪਾਇੰਟਮੈਂਟ ਬਣਾਓ ਇਹਨਾਂ ਨਾਲ। ਮਨਪ੍ਰੀਤ ਸਿੰਘ ਬਰਾੜ, 647 847-1000 ਦਾ ਨੰਬਰ ਆ, ਆਫਿਸ ਇਹਨਾਂ ਦਾ 1625 ਸਟੀਲ ਐਵੇਨਿਊ ਈਸਟ, ਯੂਨਿਟ ਨੰਬਰ 20, ਸਟੀਲਜ਼ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲ, ਜਾਂ ਇਹ ਕਹਿ ਲਓ ਸਟੀਲਜ਼ ਤੇ ਐਡਵਾਂਸ ਦੇ ਇੰਟਰਸੈਕਸ਼ਨ ਕੋਲ ਇਹਨਾਂ ਦਾ ਆਫਿਸ ਆ। ਤੇ ਇੱਕ ਤੁਸੀਂ ਖਿਆਲ ਰੱਖਿਓ, ਜੇ ਘਰ ਦੇ ਵਿਚ ਰੈਨੋਵੇਸ਼ਨ ਕਰਾ ਰਹੇ ਹੋ, ਕਾਰਪੇਟ ਬਦਲਣ ਵਾਲੀ ਆ ਜਾਂ ਹਾਰਡਵੁੱਡ ਪਾਉਣੀ ਆ, ਤਾਂ ਬੈਸਟ ਵੇ ਕਾਰਪੇਟ ਵਾਲਿਆਂ ਨਾਲ ਜ਼ਰੂਰ ਤਾਲਮੇਲ ਕਰ ਲਿਓ। 416-748-6248 ਇਹਨਾਂ ਦਾ ਨੰਬਰ ਆ, ਤੇ 416-748-6248 ਬੜਾ ਪ੍ਰੋਫੈਸ਼ਨਲ ਕੰਮ ਕਰਦੇ ਨੇ ਬੈਸਟ ਵੇ ਕਾਰਪੇਟ ਵਾਲੇ। ਅੱਜ ਸਾਡੇ ਸਟੂਡੀਓ ਦੇ ਵਿਚ ਮਹਿਮਾਨ ਆਏ ਹੋਏ ਨੇ ਜੀ ਸਾਡੇ ਨਾਲ, ਉਹਨਾਂ ਦਾ ਸਕੈਡਿਊਲ ਬਹੁਤ ਬਿਜ਼ੀ ਸੀ, ਅਸੀਂ ਛੋਟੀ ਜਿਹੀ ਬੇਨਤੀ ਕੀਤੀ ਬਈ ਆਓ ਆਪਾਂ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਬਾਰੇ ਗੱਲਾਂ ਜਿਹੜੀਆਂ ਕਰੀਏ। ਇਹ ਜੀ ਇਹਨਾਂ ਦੀ ਨਾਟਕ ਮੰਡਲੀ ਆ, ਤੁਹਾਡੇ ਚੋਂ ਕਾਫੀ ਸਾਰੇ ਲੋਕ ਜਿਹੜੇ ਨਾਟਕਾਂ ਨਾਲ ਸੰਬੰਧਿਤ ਨੇ ਜਾਂ ਫਿਰ ਜਿਹੜੇ ਕੋਈ ਵਲੰਟੀਅਰ ਆਰਗੇਨਾਈਜੇਸ਼ਨ ਨੇ ਉਹਨਾਂ ਨਾਲ ਸੰਬੰਧਿਤ ਨੇ, ਕਲਾ ਸਾਹਿਤ ਨਾਲ ਜਿਹੜੇ ਜੁੜੇ ਹੋਏ ਨੇ, ਜਾਂ ਜਿਨ੍ਹਾਂ ਦੇ ਮਨ ਦੇ ਵਿਚ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਆ ਬਈ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ, ਥੋੜੀ ਜਿਹੀ ਜਾਂਚ ਪੜਤਾਲ ਕਰੀਏ, ਤੇ ਫਿਰ ਜੇ ਆਪਣੇ ਸਾਰਿਆਂ ਦੀ ਜ਼ਿੰਦਗੀ ਦੇ ਵਿਚ ਜਿਹੜੀਆਂ ਪ੍ਰੋਬਲਮਸ ਆ ਰਲ ਕੇ ਉਨ੍ਹਾਂ ਨੂੰ ਸੋਲਵ ਕਰੀਏ, ਜਿਹੜੇ ਇਸ ਪਾਸੇ ਸੋਚਦੇ ਨੇ ਹਨਾ, ਉਹ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੇ ਜਿਹੜੇ ਇਨ੍ਹਾਂ ਪਿੰਡਾਂ ਚੋਂ ਲੋਕ ਆਏ ਹੋਏ ਨੇ, ਤੁਸੀਂ ਕਹੋ ਜੀ ਮੁੱਲਾਪੁਰ, ਮੋਗਾ, ਜਗਰਾਓਂ, ਇਹ ਏਰੀਆ ਦੇ ਵਿਚ ਤਾਂ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਇਨ੍ਹਾਂ ਨੇ ਕੋਈ ਨਾਟਕ ਨਾ ਕੀਤਾ ਹੋਵੇ। 40-45 ਸਾਲ ਦਾ ਸਮਾਂ ਜਿਹੜਾ ਬਹੁਤ ਹੁੰਦਾ ਜੀ, ਇਹ ਜੇ ਸਰਵਿਸ ਤੇ ਯੰਗ ਦੱਸਦੇ ਆ ਵੀ ਕਾਲਜ ਪੜ੍ਹਦੇ ਪੜ੍ਹਦੇ ਹੀ ਇਹ ਇਸ ਪਾਸੇ ਪੈ ਗਏ ਸੀ ਹਨਾ, ਨਾਟਕਾਂ ਦੇ, ਨਾਟਕ ਆ ਜਿਹੜੇ ਨਾਟਕ ਰਾਹੀਂ ਇਹ ਕਲਾ ਪੂਰੀ ਬਈ ਤੁਸੀਂ ਲੋਕਾਂ ਦੇ ਦਿਮਾਗ ਦੇ ਵਿਚ ਵੜਨਾ ਹੈਨਾ, ਸਿੱਧੀ ਜੀ ਗੱਲ ਆ। ਜਿਹੜਾ ਕੁਝ ਬੰਦਾ ਕੋਈ ਕਰ ਰਿਹਾ ਤੁਸੀਂ ਉਹ ਹੀ ਕਰਕੇ ਸਟੇਜ ਤੇ ਦਿਖਾਉਣਾ ਜਿਵੇਂ ਉਹ ਸੋਚ ਰਿਹਾ, ਜਿਹੜੀਆਂ ਪ੍ਰੋਬਲਮਸ ਉਹਦੇ ਮਨ ਚ ਨੇ, ਬੜੀਆਂ ਜਟਿਲ ਪ੍ਰੋਬਲਮਸ ਹੁੰਦੀਆਂ ਨੇ, ਕਈ ਵਾਰ ਬੰਦਾ ਆਪ ਸੋਲਵ ਨਹੀਂ ਕਰ ਸਕਦਾ। ਬੰਦਾ ਦਾ ਦਿਮਾਗ ਦੇਖੋ ਕੁਦਰਤ ਦੀ ਬੜੀ ਸਭ ਤੋਂ ਵੱਡੀ ਚੀਜ਼ ਆ, ਪਰ ਫੇਰ ਵੀ ਉਹਦੀ ਲਿਮੀਟੇਸ਼ਨ ਹੁੰਦੀ ਆ ਬਈ ਸੋਚਣ ਦੀ ਇੱਕ ਸੀਮਾ। ਪਰ ਜਦੋਂ ਬੰਦੇ ਦੀ ਉਹੋ ਹੀ ਪ੍ਰੋਬਲਮ ਕੋਈ ਹੋਰ ਬੰਦਾ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਸਾਹਮਣੇ, ਤੇ ਉਹਦਾ ਢੰਗ ਵੀ ਥੋੜਾ ਜਿਹਾ ਇਸ਼ਾਰਾ ਕਰ ਦਿੰਦਾ, ਫਿਰ ਬੰਦਾ ਨਾ ਜਿਵੇਂ ਬੱਚਾ ਛੋਟਾ ਉਹਦੀ ਉਂਗਲ ਫੜ ਕੇ ਕੋਈ ਤੁਰੇ ਤੇ ਉਹ ਬੰਦਾ ਫਿਰ ਆਪ ਹੀ ਲੱਭਣ ਲੱਗ ਜਾਂਦਾ। ਮਤਲਬ ਬੇਸਿਕਲੀ ਜੇ ਕਹੀਏ ਆਪਾਂ ਥੋੜੇ ਸ਼ਬਦਾਂ ਦੇ ਵਿੱਚ, ਜਿਹੜੀ ਚੇਤਨਤਾ ਸਾਡੀ ਆ, ਜਿਹੜੀ ਕੌਨਸ਼ੀਅਸਨੈਸ ਆ, ਉਹਨੂੰ ਇੱਕ ਡਾਇਰੈਕਸ਼ਨ ਦੇ ਦਿੰਦਾ ਜਿਹੜਾ ਥੀਏਟਰ ਆ। ਫਿਲਮਾਂ ਦੇ ਵਿੱਚ ਡਾਇਰੈਕਸ਼ਨ ਨਹੀਂ ਦਿੱਤੀ ਜਾਂਦੀ। ਦੇਖੋ ਫਿਲਮਾਂ ਦੇ ਬਹੁਤ ਫਾਇਦੇ ਨੇ, ਤੁਸੀਂ ਐਵੇਂ ਕਹੋਗੇ ਬੈਠਾ ਤੇ ਤਵਾ ਲਾਈ ਜਾਂਦਾ ਫਿਲਮਾਂ ਤੇ, ਇਹ ਜੀ ਕੋਈ ਗੱਲ ਨਹੀਂ। ਫਿਲਮਾਂ ਨਾਲ ਜਿਵੇਂ ਇਹਨਾਂ ਨੇ ਦੱਸਿਆ ਵੀ ਐਂਟਰਟੇਨਮੈਂਟ ਹੋ ਸਕਦੀ ਹੈ, ਪਰ ਫਿਲਮਾਂ ਤੁਹਾਨੂੰ ਉਹ ਕੁਛ ਨਹੀਂ ਦੇ ਸਕਦੀਆਂ ਜਿਹੜਾ ਥੀਏਟਰ ਦਿੰਦਾ। ਥੀਏਟਰ ਦੀ ਪੋਜ਼ਿਟਿਵ ਕੰਟਰੀਬਿਊਸ਼ਨ ਆ। ਫਿਲਮਾਂ ਦੇ ਵਿੱਚ ਜਿਹੜੀ ਮਾਇਆ ਲੱਗਦੀ ਆ ਬਿਜ਼ਨਸ, ਉਹ ਤਾਂ ਵੱਧ ਵੱਧ ਜਾਂਦਾ ਹਨਾ, ਤੇ ਲੋਕਾਂ ਦਾ ਸਮਾਂ ਸਮਾਂ ਖਰਾਬ ਹੋ ਜਾਂਦਾ, 2 ਮਿੰਟ ਜਿਹੜੀ ਬੰਦਾ ਚਲੋ ਥੋੜਾ ਜਿਹਾ ਐਂਟਰਟੇਨਮੈਂਟ ਨਾਲ ਬੋਝ ਜਿਹਾ ਹਲਕਾ ਹੋ ਜਾਂਦਾ। ਪਰ ਦੇਖੋ ਤੁਸੀਂ, ਇੱਕ ਹੈਗਾ ਵੀ ਬੰਦੇ ਦੀ ਲਾਈਫ 'ਚ ਪ੍ਰੋਬਲਮ ਆ, ਤੁਸੀਂ ਟੈਂਪਰੇਰੀਲੀ 2-2.5 ਘੰਟੇ ਉਹ ਪ੍ਰੋਬਲਮ ਵੱਲ ਉਹਦਾ ਧਿਆਨ ਨਹੀਂ ਗਿਆ, ਫਿਲਮ ਦੇਖ ਕੇ ਹਾਸਾ ਮਜ਼ਾਕ ਕਰਕੇ ਫੇਰ ਆ ਗਿਆ, ਜਦੋਂ ਘਰੇ ਆਇਆ ਜੋਬ ਤੇ ਗਿਆ ਪ੍ਰੋਬਲਮ ਤਾਂ ਫੇਰ ਸਿਰ ਚੱਕੀ ਖੜੀ ਆ। ਥੀਏਟਰ ਨੇ ਕੀ ਕਰਨਾ, ਥੀਏਟਰ ਨੇ ਤੁਹਾਨੂੰ ਇਹੋ ਜਿਹੀ ਜੁਗਤ ਦੇ ਦੇਣੀ ਆ, ਤੁਹਾਨੂੰ ਇਹੋ ਜਿਹੇ ਲੈਵਲ ਤੇ ਲੈ ਆਉਣਾ। ਤੁਸੀਂ ਜੇ ਥੀਏਟਰ ਆਰਟਿਸਟ ਜਿਹੜੀ ਗੱਲ ਕਹਿ ਰਿਹਾ ਨਾ, ਉਹਨੂੰ ਧਿਆਨ ਨਾਲ ਸੁਣੋ, ਤੁਸੀਂ ਐਲੀਵੇਟਡ ਫੀਲ ਕਰਦੇ ਵੀ ਹਾਂ ਯਾਰ ਆਹ ਤਾਂ ਆਹ ਹੋ ਸਕਦੀ ਆ। ਜਦੋਂ ਥੀਏਟਰ ਦੇ ਜਿਹੜੇ ਆਰਟਿਸਟ ਹੁੰਦੇ ਆ ਸਟੇਜ ਤੇ, ਉਹ ਕੋਈ ਵੀ ਗੱਲ ਕਰ ਲਏ ਹੁੰਦੇ, ਬੰਦਾ ਚੁੱਪ ਬੈਠਾ ਉਹਨਾਂ ਦੀ ਗੱਲ ਚ ਨਾ ਪਾਰਟੀਸਪੇਟ ਕਰ ਰਿਹਾ ਹੁੰਦਾ। ਮੈਂ ਕਈ ਵਾਰੀ ਦੇਖਿਆ, ਤੁਸੀਂ ਵੀ ਹਰਕੇਸ਼ ਜੀ ਦੇਖਿਆ ਹੋਣਾ ਬਈ ਜਦੋਂ ਤੁਸੀਂ ਗੱਲ ਕਰ ਰਹੇ ਹੋ, ਬੰਦੇ ਦੇ ਦਿਮਾਗ ਚ ਵੀ ਹੁਣ ਆਹ ਗੱਲ ਨਾ ਇਸ ਤਰੀਕੇ ਨਾਲ ਕਰੂਗਾ, ਤੇ ਜਦੋਂ ਬੰਦੇ ਨੂੰ ਲੱਗਦਾ ਤੁਸੀਂ ਉਹੀ ਸ਼ਬਦ ਕਹਿੰਦੇ ਹੋ, ਬੰਦੇ ਦੇ ਚਿਹਰੇ ਤੇ ਖੁਸ਼ੀ ਤੁਸੀਂ ਦੇਖਿਓ, ਜਿਹੜਾ ਆਨੰਦ ਮਾਣ ਰਹੇ ਹੁੰਦੇ ਆ ਤੁਹਾਡੇ ਨਾਲ, ਜਿਹੜੇ ਥੀਏਟਰ ਦਾ ਆਨੰਦ ਮਾਣਦੇ ਨੇ ਲੋਕ, ਉਹ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਸੋਲਵ ਕਰਨ ਚ ਆਨੰਦ ਮਾਣਦੇ ਨੇ।
ਬਿਲਕੁਲ।
ਜਿਹੜੇ ਫਿਲਮਾਂ ਦੇ ਦਰਸ਼ਕ ਨੇ ਉਹ ਜਦੋਂ ਵੱਡੀ ਪ੍ਰੋਬਲਮ ਆਉਂਦੀ ਆ ਉਹ ਭੱਜਦੇ ਨੇ, ਉਹ ਕਰਕੇ ਫਿਲਮ ਦੇ ਵਿੱਚ ਉਹ ਨਾ ਉਹ ਬੰਬ ਚੱਲ ਗਿਆ ਸੀ ਸਾਰੇ ਲੋਕ ਭੱਜ ਗਏ ਸੀ, ਉਹ ਵੀ ਭੱਜ ਜਾਂਦੇ ਆ। ਜਿਹੜਾ ਥੀਏਟਰ ਦਾ ਆਰਟਿਸਟ ਆ ਉਹਨੇ ਦੇਖਿਆ ਥੀਏਟਰ ਦੇ ਵਿੱਚ ਵੀ ਜੇ ਕਿਤੇ ਬੰਬ ਚੱਲਿਆ, ਮਾਨਵਤਾ ਵਿਰੋਧੀ ਕਾਰਵਾਈ ਹੋਈ ਆ, ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਉਹਨਾਂ ਨੂੰ ਮੈਂ ਸਾਹਮਣਾ ਕਿਵੇਂ, ਇਹੀ ਫਰਕ ਹੁੰਦਾ ਮੈਨੂੰ ਲੱਗਦਾ।
ਬਾਕੀ ਤੁਸੀਂ ਐਕਸਪਲੇਨ, ਥੋੜੀ ਜਿਹੀ ਗੱਲ ਇੰਨੀ ਕੁ ਗੱਲ ਮੈਂ ਕਰ ਦਿੰਦਾ, ਰੀਲ ਤੇ ਰੀਅਲ ਵਿੱਚ ਇੰਨਾ ਕੁ ਫਰਕ ਵੀ ਹੈਗਾ ਕਿ ਰੀਲ ਵਿੱਚ ਇੱਕ ਬੰਦਾ 50 ਬੰਦਿਆਂ ਨੂੰ ਮਾਰਦਾ ਵਾ,
ਹਾਂਜੀ,
ਤੇ ਜਿੱਤ ਜਾਂਦਾ ਵਾ,
ਹਾਂਜੀ,
ਤੇ ਰੀਅਲ ਲਾਈਫ ਵਿੱਚ ਉਹੀ ਬੰਦਾ ਐ ਸੋਚਦਾ ਯਾਰ ਮੈਂ ਤਾਂ ਨਹੀਂ ਮਾਰ ਸਕਦਾ।
ਹਾਂਜੀ ਹਾਂਜੀ ਹਾਂਜੀ।
ਜਦੋਂ ਰੰਗਮੰਚ ਦੇਖਦਾ ਵਾ, ਰੰਗਮੰਚ ਉਸ ਸਮੱਸਿਆਵਾਂ ਨੂੰ ਹੋਰ ਢੰਗ ਨਾਲ ਹੱਲ ਕਰਦਾ ਵਾ। ਉਹ 50 ਬੰਦਿਆਂ ਨੂੰ ਨਾਲ ਜੋੜਦਾ
ਨਾਲ ਜੋੜਦਾ
ਇੱਕ ਸਮੱਸਿਆ ਨੂੰ ਹਰਾਉਣ ਦੇ ਲਈ
ਮਲਟੀਪਲਾਈ ਹੁੰਦੀ ਤਾਕਤ
ਹਾਂ ਇਹ ਬੰਦੇ ਨੂੰ ਲੱਗ ਸਕਦਾ ਵਾ ਵੀ ਯਾਰ ਹਾਂ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਘੇਰੇ ਵਿੱਚ ਉਹੋ ਜਿਹਾ ਘੇਰਾ ਬਣਾਵਾਂ ਜਿਹੜਾ ਮੇਰੀ ਇਸ ਸਮੱਸਿਆ ਦਾ ਹੱਲ ਕੱਢ ਦੇਵੇ ਤਾਂ ਇਸ ਕਰਕੇ ਬੰਦੇ ਨੂੰ ਐਂ ਲੱਗਦਾ ਕਿ ਵੀ ਥੀਏਟਰ ਹੈ ਜਿਹੜਾ ਬੰਦੇ ਨੂੰ ਆਪਣੇ ਆਪ ਹੀਰੋ ਬਣਨ ਦਾ ਸੱਦਾ ਦਿੰਦਾ ਕਿ ਹਾਂ ਸਮੱਸਿਆਵਾਂ ਦੇ ਖਿਲਾਫ਼ ਏਦਾਂ ਲੜਿਆ ਜਾ ਸਕਦਾ ਤੇ ਜਿਹੜੀ ਰੀਲ ਹੈ ਫਿਲਮ ਆ ਜਿਹੜੀ ਉਹ ਬੰਦੇ ਨੂੰ ਇਸ ਤਰ੍ਹਾਂ ਦਾ ਸੱਦਾ ਦੇ ਨਹੀਂ ਸਕਦੀ ਤੇ ਬੰਦਾ ਕਨਵਿੰਸ ਨਹੀਂ ਹੋ ਸਕਦਾ ਬੰਦੇ ਨੂੰ ਆਪਣੇ ਆਪ ਹੀ ਲੱਗੀ ਜਾਂਦਾ ਹੀਣਤਾ ਜੀ ਆਈ ਜਾਂਦੀ ਹੈ ਵੀ ਯਾਰ ਉਹਨੇ ਤਾਂ ਬੰਬ ਨੂੰ ਵੀ ਚੱਕ ਕੇ ਐਂ ਸੁੱਟ ਦਿੱਤਾ ਸੀਗਾ ਏਦਾਂ ਰੀਅਲ ਲਾਈਫ ਵਿੱਚ ਹੋਣਾ ਸੰਭਵ ਨਹੀਂ ਹੈ
ਪਰ ਕਈ ਵਾਰੀ ਹਾਂਜੀ ਹਾਂਜੀ ਬੋਲੋ
ਇਫੈਕਟ ਆ ਜਿਹੜੇ ਉਹ 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 ਯੂਜ਼ ਕਰ ਲਏ ਜਾਂਦੇ ਆ ਹਨਾ ਉਹ ਉਹ ਥੀਏਟਰ ਵਿੱਚ ਹੋ ਨਹੀਂ ਸਕਦਾ ਥੀਏਟਰ ਵਿੱਚ ਤਾਂ ਉਹੀ ਹੋਊਗਾ ਜਿਹੜਾ ਜ਼ਿੰਦਗੀ ਦੇ ਬਹੁਤ ਨੇੜੇ ਹੋਊਗਾ
ਬਿਲਕੁਲ ਮਤਲਬ ਜ਼ਿੰਦਗੀ ਜਿਹੜੀ ਜ਼ਿੰਦਗੀ ਆ ਉਹਨੂੰ ਐਜ਼ ਇਟ ਇਜ਼ ਥੀਏਟਰ ਆ ਜਿਹੜਾ ਡਿਪਿਕਟ ਕਰਦਾ ਸ਼ੋ ਕਰ ਦਿੰਦਾ
ਜੀ ਜੀ
ਵੀ ਆਹ ਜ਼ਿੰਦਗੀ ਆ ਹਨਾ ਇਹ ਥੋੜਾ ਜਿਹਾ ਜੇ ਇਸ ਤਰ੍ਹਾਂ ਕਰੀਏ ਬੰਦੇ ਨੂੰ ਨਾ ਉਹਦੀ ਡਾਇਰੈਕਸ਼ਨ ਸੋਚਣੀ ਵੀ ਚੇਂਜ ਕਰ ਸਕਦਾ ਥੀਏਟਰ
ਬਿਲਕੁਲ
ਹਨਾ ਜੇ ਬੰਦਾ ਜਿਉਂਦਾ ਜਾਗਦਾ ਹਨਾ ਗੱਲ ਇਹ ਆ ਨਾ ਸਮੱਸਿਆ ਸਾਡੇ ਸਮਾਜ ਦੀ ਇਹ ਆ ਸਾਡੇ ਸਮਾਜ ਦੇ ਵਿੱਚ ਨਾ ਇਹ ਆਹ ਜਿਹੜਾ ਖਾਸ ਕਰਕੇ ਦੌਰ ਚੱਲ ਰਿਹਾ ਇਹਦੇ ਵਿੱਚ ਬੰਦੇ ਨੂੰ ਸਮਾਜ ਨਾਲੋਂ ਤੋੜ ਦਿੱਤਾ ਗਿਆ ਬੰਦੇ ਨੂੰ ਕਹਿੰਦਾ ਤੂੰ ਲੈਣਾ ਕੀ ਆ ਯਾਰ ਤੇਰਾ ਗੁਆਂਢੀ ਕੀ ਕਰੀ ਜਾਂਦਾ ਤੂੰ ਕੀ ਲੈਣਾ ਤੂੰ ਆਨੰਦ ਲਾਇਆ ਆਪਦਾ 8 ਘੰਟੇ ਕੰਮ ਕਰ ਹਾਲਾਂਕਿ ਉਹਨੂੰ ਇਹ ਵੀ ਨਹੀਂ ਸੋਚਣ ਦਿੰਦੇ 8 ਘੰਟੇ ਕੰਮ ਕਰ ਰਿਹਾ ਉਹਦੇ ਤੈਨੂੰ ਪੈਸੇ ਵੀ ਨਹੀਂ ਮਿਲਦੇ ਉਹ ਕਹਿੰਦੇ ਮੈਨੂੰ ਮਿਨੀਮਮ ਵੇਜ ਮਿਲੀ ਜਾਂਦੀ ਮੌਜਾਂ 8 ਘੰਟੇ ਹਾਲਾਂਕਿ ਮਿਨੀਮਮ ਵੇਜ ਦੇ ਨਾਲ ਉਹਦਾ ਸਰਵਾਈਵਲ ਨਹੀਂ ਹੁੰਦਾ ਉਹ ਤਾਂ ਚਲੋ ਇਹਨਾਂ ਦੇਸ਼ਾਂ ਚ ਆ ਨਾ ਜਿਹੜੇ ਦੇਸ਼ਾਂ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਤਾਂ ਮਿਨੀਮਮ ਵੇਜ ਨਾਂ ਦੀ ਵੀ ਕੋਈ ਚੀਜ਼ ਨਹੀਂ ਹੈਨਾ ਉੱਥੇ ਤਾਂ 70-80% 80% ਲੋਕ ਵੈਸੇ ਹੀ ਗਰੀਬੀ ਰੇਖਾ ਤੋਂ ਥੱਲੇ ਨੇ
ਹੈਨਾ
ਪਰ ਇਹ ਆ ਵੀ ਥੀਏਟਰ ਹੋਰ ਵੀ ਕਲਾਮਾਂ ਬਹੁਤ ਨੇ ਹੋਰ ਵੀ ਬੰਦਾ ਮਤਲਬ ਕੋਈ ਜਿਹੜੇ ਬੰਦੇ ਨੇ ਪ੍ਰੈਕਟੀਕਲੀ ਜ਼ਿੰਦਗੀ ਜਿਉਈ ਆ ਸੰਘਰਸ਼ਾਂ ਦੀ ਜਦੋਂ ਉਹ ਬੋਲਦਾ ਉਹਦੇ ਸ਼ਬਦਾਂ ਦੇ ਵਿੱਚੋਂ ਸੰਘਰਸ਼ਾਂ ਦਾ ਜਿਹੜੀ ਉਹਦੀ ਸਟੋਰੀ ਆ ਡੁੱਲ ਡੁੱਲ ਕੇ ਪੈਂਦੀ ਉਹ ਇੱਕ ਤਰੀਕਾ ਹੈਨਾ ਪ੍ਰੈਜੈਂਟੇਸ਼ਨ ਇੱਕ ਤਰੀਕਾ ਨੇ ਪਰ ਥੀਏਟਰ ਆ ਜਿਹੜਾ ਉਹਦੇ ਨਾਲ ਮਤਲਬ ਆਮ ਬੰਦੇ ਨੂੰ ਐਕਟੀਵੇਟ ਕਿਵੇਂ ਕਰਨਾ ਉਹ ਜਾਣੀ ਜਿਹੜੀ ਜਿਹੜੀ ਯੁਗਤ ਆ ਨਾ ਉਹ ਬੰਦੇ ਨੂੰ ਉਹ ਤੁਸੀਂ ਆ ਜਿਹੜੀ ਉਹ ਬੰਦੇ ਦੇ ਅੰਦਰ ਜਿਹੜੀ ਚੀਜ਼ ਪਈ ਆ ਨਾ ਸੁਰਗ ਦੀ ਪਈ ਆ ਤੁਸੀਂ ਉਹਨੂੰ ਮਗਾ ਦਿੰਦੇ ਹੋ ਕਹਿਣ ਦਾ ਮਤਲਬ
ਜੀ ਜੀ ਜੀ
ਹੈਨਾ
ਦੋ ਘਟਨਾਵਾਂ ਦਾ ਜ਼ਿਕਰ ਕਰਦਾ ਵਾਂ
ਹਾਂਜੀ
ਇੱਕ ਘਟਨਾ ਇਹ ਵੀ ਅਸੀਂ ਗਾਥਾ ਕਾਲੇ ਪਾਣੀਆਂ ਦੀ ਨਾਟਕ ਖੇਡਿਆ 2002 ਵਿਚ
ਹਾਂਜੀ
2002 ਜਾਂ 2003 ਦੇ ਵਿਚ ਆਪਣੇ ਸਨੇਤ
ਹਾਂਜੀ ਲੁਧਿਆਣੇ ਕੋਲ
ਲੁਧਿਆਣੇ
ਹਾਂਜੀ ਹਾਂਜੀ
ਲੁਧਿਆਣੇ ਦੇ ਵਿੱਚ ਹੀ ਆ ਗਿਆ ਇਹ ਸਨੇਤ ਪਿੰਡ ਉੱਥੇ ਜ਼ਮੀਨ ਬਹੁਤ ਮਹਿੰਗੀ ਹੋ ਗਈ ਗਜਾਂ ਦੇ ਹਿਸਾਬ ਨਾਲ ਹੋ ਗਈ
ਹਾਂਜੀ
ਤੇ ਅਸੀਂ ਨਾਟਕ ਖੇਡਿਆ ਤੇ ਨਾਟਕ ਵਿੱਚ ਉਸ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਸਨੇਤ ਪਿੰਡ ਦਾ ਵੀ ਇੱਕ ਗਦਰੀ ਬਾਬਾ ਹੋਇਆ ਸੀਗਾ ਤੇ ਅਸੀਂ ਉਸ ਬਾਬੇ ਦੀ ਕਹਾਣੀ ਇੱਕ ਕਹਾਣੀ ਦੇ ਰੂਪ ਵਿੱਚ ਪਾਈ ਹੋਈ ਸੀਗੀ ਗਾਥਾ ਕਾਲੇ ਪਾਣੀਆਂ ਦੀ ਨਾਟਕ ਵਿੱਚ ਜਿਹੜੇ ਕਾਲੇ ਪਾਣੀਆਂ ਵਿੱਚ ਗਦਰੀ ਬਾਬੇ ਗਏ ਉਹਨਾਂ ਨੇ ਕਾਲੇ ਪਾਣੀਆਂ ਚ ਕੀ ਕੀਤਾ ਕਿੱਦਾਂ ਦਾ ਉਹਨਾਂ ਦਾ ਉਸ ਜੇਲ੍ਹ ਦਾ ਜੀਵਨ ਸੀਗਾ ਉਹਦੇ ਵਿੱਚ ਭਾਨ ਸਿੰਘ ਸਨੇਤ ਬਾਬੇ ਦਾ ਜੀਵਨ ਬਹੁਤ ਕ੍ਰਾਂਤੀਕਾਰੀ ਜੀਵਨ ਸੀਗਾ ਜੇਲ੍ਹ ਦੇ ਵਿੱਚ ਵੀ ਉਹ ਝੁਕਿਆ ਨਹੀਂ ਡਰਿਆ ਨਹੀਂ ਸ਼ਹੀਦੀ ਪਾਈ ਤੇ ਉਸ ਬਾਬੇ ਦੀ ਕਹਾਣੀ ਜਦੋਂ ਸਨੇਤ ਪਿੰਡ ਦੇ ਲੋਕਾਂ ਨੇ ਉਸ ਨਾਟਕ ਰਾਹੀਂ ਦੇਖੀ ਤੇ ਦੂਏ ਦਿਨ ਹੀ ਉਹਨਾਂ ਨੇ ਸਾਰੇ ਪਿੰਡ ਦਾ ਇਕੱਠ ਕੀਤਾ ਪਿੰਡ ਦੀ ਸ਼ਾਮ ਲਾਟ ਜ਼ਮੀਨ ਸੀਗੀ ਤੇ ਉਹ ਗਦਰੀ ਬਾਬਾ ਭਾਨ ਸਿੰਘ ਸਨੇਤ ਦੇ ਨਾਮ ਤੇ ਦਾਨ ਕਰ ਦਿੱਤੀ ਵੀ ਇੱਥੇ ਹੁਣ ਉੱਥੇ ਗਦਰੀ ਬਾਬਾ ਭਾਨ ਸਿੰਘ ਸਨੇਤ ਥਾਂ ਬਣੀ ਹੋਈ ਹੈ
ਯਾਦਗਾਰ ਬਣੀ
ਹਾਂ ਤੇ ਇਹ ਗੱਲ ਦਾ ਮੈਨੂੰ ਵੀ ਨਹੀਂ ਸੀ ਪਤਾ ਵੀ ਨਾਟਕ ਦੇਖਣ ਤੋਂ ਬਾਅਦ ਲੋਕਾਂ ਤੇ ਇਹ ਅਸਰ ਹੋਇਆ ਸੀਗਾ ਇਹ ਜਸਵੰਤ ਸਿੰਘ ਜੀਰਖ ਉਸ ਸੋਸਾਇਟੀ ਦੇ ਸੈਕਟਰੀ ਨੇ ਤੇ ਉਨ੍ਹਾਂ ਨੇ ਇੱਕ ਦਿਨ ਆਪਣੇ ਭਾਸ਼ਣ ਵਿਚ ਇਹ ਗੱਲ ਕਹੀ ਬੀ ਏਦਾਂ ਹੋਇਆ ਸੀਗਾ ਨਾਟਕ ਤੋਂ ਬਾਅਦ ਲੋਕਾਂ ਤੇ ਇੰਨਾ ਅਸਰ ਹੋਇਆ ਤੇ ਲੋਕਾਂ ਨੇ ਬਾਬੇ ਭਾਨ ਸਿੰਘ ਦੇ ਨਾਂ ਤੇ ਉਥੇ
ਬਿਲਕੁਲ
ਸਥਾਨ ਬਣਾਤਾ ਦੂਜੀ ਘਟਨਾ ਮੈਂ ਇਹ ਕਹਿਣਾ ਵਾ ਕਿ ਥੀਏਟਰ ਦਾ ਅਸਰ ਜਦੋਂ ਕਿਸਾਨੀ ਸੰਘਰਸ਼ ਮੰਗਣਾ ਸ਼ੁਰੂ ਹੋਇਆ 3 ਕਾਨੂੰਨ ਲਿਆਉਣ ਬਾਰੇ ਸਰਕਾਰ ਨੇ ਫੈਸਲਾ ਕਰ ਲਿਆ ਤੇ ਉਦੋਂ ਕੋਵਿਡ ਵੀ ਚੱਲਦਾ ਸੀਗਾ ਤੇ ਨਾਲ ਨਾਲ ਕਿਸਾਨਾਂ ਨੇ ਇਹ ਫੈਸਲਾ ਕਰ ਲਿਆ ਵੀ ਆਪਾਂ ਰੇਲ ਦੀਆਂ ਪਟੜੀਆਂ ਤੇ ਬੈਠਾਂਗੇ ਤੇ ਰਿਲਾਇੰਸ ਦੇ ਪੰਪਾਂ ਤੇ ਬੈਠਾਂਗੇ ਤਾਂ ਅਸੀਂ ਵੀ ਸੋਚ ਲਿਆ ਵੀ ਜਦੋਂ ਲੋਕ ਸੜਕ ਤੇ ਹੈ ਤਾਂ ਰੰਗ ਮੰਚ ਨੂੰ ਵੀ ਸੜਕ ਤੇ ਜਾਣਾ ਚਾਹੀਦਾ ਤੇ ਅਸੀਂ ਆਪਣਾ ਨਾਟਕ ਬਣਾਇਆ ਉੱਠਣ ਦਾ ਬੇੜਾ ਤੇ ਅਸੀਂ ਲੈ ਕੇ ਗਏ ਉੱਥੇ ਰੇਲ ਦੀਆਂ ਪਟੜੀਆਂ ਤੇ ਬੈਠੇ ਕਿਸਾਨਾਂ ਵਿੱਚ ਜਿੱਥੇ ਜਿੱਥੇ ਵੀ ਬੈਠੇ ਸੀਗੇ ਮੋਰਚੇ ਲੱਗੇ ਹੋਏ ਸੀ ਉੱਥੇ ਉੱਥੇ ਅਸੀਂ ਪਹੁੰਚੇ। ਇਹ 6 ਮਹੀਨੇ ਦਾ ਸਮਾਂ ਜਿਹੜਾ ਸੀਗਾ ਤਿਆਰੀ ਦਾ ਸਮਾਂ ਅਸੀਂ ਸਮਝਦੇ ਹਾਂ ਤੇ ਜਦੋਂ ਉਹਦੇ ਵਿੱਚ ਇੱਕ ਸਿੰਬੋਲਿਕ ਚੀਜ਼ ਦਿਖਾਈ ਕਿ ਕਿਸਾਨ ਨੂੰ ਸੁੱਤੇ ਪਏ ਨੂੰ ਸੁਪਨਾ ਆ ਰਿਹਾ ਕਿ ਉਹਦੇ ਉੱਪਰ ਲਈ ਹੋਈ ਹਰੇ ਰੰਗ ਦੀ ਚਾਦਰ ਹੈ ਜਿਹੜੀ ਕੋਈ ਖੋਹ ਕੇ ਲੈ ਕੇ ਜਾ ਰਿਹਾ। ਇਹ ਸਿੰਬੋਲਿਕ ਗੱਲ ਸੀਗੀ ਵੀ ਉਹਦੀ ਜ਼ਮੀਨ ਉਹਦੇ ਸਾਰਾ ਜੀਵਨ ਹੀ ਚੇਂਜ ਹੋ ਜਾਊਗਾ ਤੇ ਉਹ ਬਚਾਉਣ ਦੀ ਕੋਸ਼ਿਸ਼ ਕਰਦਾ ਹਨਾ। ਉਹ ਮਤਲਬ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਨੁਮਾਇੰਦੇ ਦੇ ਤੌਰ ਤੇ ਪਾਤਰ ਆਉਂਦੇ ਆ ਤੇ ਉਹਦੀ ਚਾਦਰ ਖਿੱਚਦੇ ਆ ਉਹ ਸੁਪਨੇ ਵਿੱਚ ਉਹ ਉਸ ਚਾਦਰ ਨੂੰ ਬਚਾ ਰਿਹਾ ਤੇ ਜਦੋਂ ਉਹ ਖਿੱਚ ਧੂ ਹੁੰਦੀ ਹੈ ਤਾਂ ਲਾਈਨ ਤੇ ਬੈਠੀਆਂ ਔਰਤਾਂ ਬਾਬੇ ਉਹ ਸੁਭਕਦੇ ਆ ਉਹਨਾਂ ਦੀ ਆਵਾਜ਼ ਆਉਂਦੀ ਹੈ ਕਿ ਉਹ ਥੋੜਾ ਥੋੜਾ ਐਂ ਵੀ ਬੋਲਦੇ ਆ ਏਦਾਂ ਹੋ ਜਾਣੀ ਹੈ ਸਾਡੇ ਨਾਲ ਏਦਾਂ ਹੋ ਜਾਣੀ ਹੈ ਸਾਡੇ ਨਾਲ। ਜਿਹੜੀ ਉਹ ਜਿਹੜੀ ਚੇਤਨਾ ਸੀਗੀ ਉਹੀ ਚੇਤਨਾ ਲੋਕਾਂ ਨੂੰ ਮੋਬਿਲਾਈਜ਼ ਕਰਕੇ ਦਿੱਲੀ ਦੇ ਬਾਰਡਰਾਂ ਤੇ ਲੈ ਕੇ ਗਏ ਤੇ ਦੂਸਰੀ ਗੱਲ ਇਹ ਵੀ ਕਹਿੰਦਾ ਵਾ ਕਿ ਜਦੋਂ ਹਲੇ ਉੱਥੇ ਸਟੇਜ ਵੀ ਨਹੀਂ ਸੀ ਬਣੀ ਉਦੋਂ ਹੀ ਲੋਕਲ ਆ ਮੰਚ ਉੱਥੇ ਪਹੁੰਚ ਗਿਆ ਸੀ ਉੱਥੇ ਹੀ ਨਾਟਕ ਕਰ ਰਿਹਾ ਸੀ।
ਵਾਹ ਜੀ ਵਾਹ। ਇੱਕ ਨਾ ਤੁਸੀਂ ਵਿਅੰਗ ਕਰਦੇ ਹੋ ਜਦੋਂ ਨਾਟਕਾਂ ਦੇ ਵਿੱਚ ਜਾਂ ਤੁਸੀਂ ਦੇਖੋ ਦੇਸ਼ ਭਗਤੀ ਹੈ ਜਿਹੜੀ ਉਹ ਇੱਕ ਤਾਂ ਫੋਕੀ ਦੇਸ਼ ਭਗਤੀ ਹੁੰਦੀ ਹੈ ਜਿਹੜੀ ਸਰਕਾਰ ਕਹਿੰਦੀ ਹੈ ਹਨਾ ਜਿਹਦੇ ਕਰਕੇ ਲੜਾਉਂਦੀ ਵੀ ਆ ਬਾਰਡਰ ਦੇ ਪਾਰ ਅੱਤਵਾਦ ਦਾ ਉਹ ਨਕਸ਼ਾ ਖੜਾ ਕਰਕੇ ਹਨਾ ਤੇ ਇੱਕ ਸੱਚੀ ਵੀ ਹੋ ਸਕਦੀ ਆ ਬੰਦਾ ਆਪਣੇ ਜਿਹੜੀ ਧਰਤੀ ਤੇ ਹੁੰਦਾ ਜਿਹੜੇ ਜਿੱਥੋਂ ਦਾ ਉਹ ਖਾਣਾ ਪਾਣੀ ਪੀ ਕੇ ਜਿਹੜੀ ਮਿੱਟੀ ਚੋਂ ਜਿਉਂ ਕੇ ਵੱਡਾ ਹੁੰਦਾ ਉਹਦੇ ਪ੍ਰਤੀ ਉਹਨੂੰ ਨੇੜਤਾ ਹੁੰਦੀ ਉਹਨੂੰ ਲਗਾਵ ਹੁੰਦਾ ਹਨਾ ਉਹਨੂੰ ਪੋਜ਼ਿਟਿਵਲੀ ਵੀ ਤੁਸੀਂ ਪੇਸ਼ ਕਰਦੇ ਹੋ। ਕੋਈ ਨਾਟਕ ਇਹੋ ਜਿਹਾ ਹੋਵੇ ਜਿਹਦੇ ਚ ਤੁਸੀਂ ਕੋਈ ਭਾਰਤ ਜਾਂ ਹੋਰ ਕੋਈ ਦੇਸ਼ ਪ੍ਰਤੀ ਸਹੀ ਭਾਵਨਾ ਕੀ ਹੋਣੀ ਚਾਹੀਦੀ ਆ ਉਹ ਕੋਈ ਪੇਸ਼ ਕੀਤਾ ਹੋਵੇ ਜਾਂ ਜਿਹੜੇ ਜਿਹੜੇ ਦੇਸ਼ ਦੇ ਗਦਾਰ ਨੇ ਖੁਦ ਦੇਸ਼ ਦੇ ਉਹ ਉੱਚੀ ਸਤਹ ਤੇ ਬੈਠੇ ਹੋਏ ਨੇ ਉਹ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕੋਈ ਨਾਟਕ ਇਸ ਕਿਸਮ ਦਾ ਸਿਸਟਮ ਤੇ ਵਿਅੰਗ ਕਰਦਾ ਹੋਵੇ ਜਿਹੜਾ
ਇੱਦਾਂ ਦੇ ਨਾਟਕ ਅਸੀਂ ਕਈ ਖੇਡੇ ਆ ਜੀ।
ਹਾਂਜੀ
ਇੱਕ ਤਾਂ ਇਹ ਨਾਟਕ ਖੇਡਿਆ ਮੈਂ ਗੁਰਸ਼ਰਨ ਭਾਜੀ ਦਾ ਬੁੱਤ ਜਾਗ ਪਿਆ
ਹਾਂਜੀ
ਬੁੱਤ ਜਾਗ ਪਿਆ ਵਿਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ ਲੱਗਿਆ ਹੋਇਆ
ਹਾਂਜੀ
ਤੇ ਉੱਥੇ ਨਕਲੀ ਨੇਤਾ ਜਿਹੜੇ ਜਿਹੜੇ ਭਗਤ ਸਿੰਘ ਦੇ ਵਿਚਾਰਾਂ ਦੇ ਵਿਰੋਧੀ ਹੈ
ਹਾਂਜੀ
ਉਹ ਨੀ ਚਾਹੁੰਦੇ ਹੈਗੇ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਹੋਵੇ ਕੌਮਾਂ ਤੋਂ ਕੌਮਾਂ ਦੀ ਲੁੱਟ ਖਤਮ ਹੋਵੇ ਦੇਸ਼ਾਂ ਤੋਂ ਦੇਸ਼ਾਂ ਦੀ ਲੁੱਟ ਖਤਮ ਹੋਵੇ ਉਹ ਤਾਂ ਲੁੱਟਣਾ ਚਾਹੁੰਦੇ ਆ ਉਹ ਤਾਂ ਹੋਰ ਕਲਾਸ ਵਿਚ ਖੜੇ ਆ ਤੇ ਪਰ ਉਹ ਕਹਿੰਦੇ ਏਦਾਂ ਹੀ ਆ ਕਿ ਇਨਕਲਾਬ ਜਿੰਦਾਬਾਦ ਤੇ ਇਨਕਲਾਬ ਜਿੰਦਾਬਾਦ
ਨਾਰਾ
ਉਹੀ ਵਰਤਦੇ ਆ ਭਗਤ ਸਿੰਘ ਵਾਲਾ ਹੀ ਵਰਤਦੇ ਆ ਪਰ ਉਂਝ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਆ ਕਿਉਂਕਿ ਭਗਤ ਸਿੰਘ ਤਾਂ ਜਾਤ ਵਿਰੋਧੀ ਵੀ ਆ ਭਗਤ ਸਿੰਘ ਤਾਂ ਜਮਾਤ ਵਿਰੋਧੀ ਵੀ ਹੈ ਹਨਾ ਭਗਤ ਸਿੰਘ ਤਾਂ ਵੀ ਧਰਮ ਦੇ ਉਸ ਧਰਮ ਬਾਰੇ ਉਹ ਬਹੁਤ ਕਲੀਅਰ ਕੱਟ ਕਹਿੰਦਾ ਵਾ ਕਿ ਅਸੀਂ ਮਤਲਬ ਇਹੋ
ਜਿਹਾ ਮਸਲਾ ਵੀ
ਹਾਂ ਮਨੁੱਖ ਦਾ ਇਹ ਪਰਸਨਲ ਮਸਲਾ ਅਸੀਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਜਿਹਦੇ ਵਿਚ ਧਰਮ ਮਨੁੱਖ ਦਾ ਨਿੱਜੀ ਮਸਲਾ ਹੋਵੇ
ਬਿਲਕੁਲ ਬਿਲਕੁਲ ਜਾਂ ਉਹ ਭਗਤ ਸਿੰਘ ਤਾਂ ਇਹ ਵੀ ਉਹ ਕਹਿੰਦਾ ਵੀ ਬਈ ਜਿਹੜੀ ਵੀ ਚੀਜ਼ ਸਾਡੇ ਅੱਗੇ ਵਧਣ ਦੇ ਰਾਹ ਦੇ ਵਿੱਚ ਰੋੜਾ ਬਣਦੀ ਹੈ ਮੈਂ ਉਹਨੂੰ ਕੁਐਸਚਨ ਕਰਨਾ ਭਗਤ ਸਿੰਘ ਕੁਐਸਚਨ ਕਰਦਾ
ਜੀ ਜੀ
ਹਨਾ ਬੇੜਾ ਵਹਾ ਚੁੱਕੀ ਜਿਹੜੀ ਚੀਜ਼ ਆ ਭਗਤ ਸਿੰਘ ਕਹਿੰਦਾ ਵੀ ਇਹਨੂੰ ਛੱਡਣਾ ਪਊਗਾ ਜਿਹੜੇ ਬੰਦੇ ਨੇ ਤਰੱਕੀ ਕਰਨੀ
ਸੋ ਬੁੱਤ ਜਗ ਪਿਆ ਵਿੱਚ ਅਸੀਂ ਉਹਨਾਂ ਪਖੰਡੀ ਨੇਤਾਵਾਂ ਦਾ ਉਸ ਸਿਸਟਮ ਦਾ ਬਹੁਤ ਐਕਸਪੋਜ਼ਰ
ਜਲੂਸ ਕੱਢਿਆ ਉਹਨਾਂ ਦਾ ਬਿਲਕੁਲ ਇੱਕ ਭਾਜੀ ਦਾ ਨਾਟਕ ਯਾਦ ਆ ਗਿਆ ਮੈਨੂੰ ਵੈਸੇ ਹੀ ਬੈਠੇ ਬੈਠੇ ਤੁਸੀਂ ਖੇਡਿਆ ਕਿਤੇ ਜੰਗੀ ਰਾਮ ਦੀ ਹਵੇਲੀ ਅਸੀਂ ਛੋਟੇ ਹੁੰਦੇ ਦੇਖਿਆ ਸੀ
ਜੰਗੀ ਰਾਮ ਦੀ ਹਵੇਲੀ ਖੇਡਿਆ ਇੱਕ ਕੁਰਸੀ ਇੱਕ ਮੋਰਚਾ ਤੇ ਹਵਾ ਵਿਚ ਲਟਕਦੇ ਲੋਕ ਇਹ ਸਾਰੇ ਨਾਟਕ ਸਿਸਟਮ ਦਾ ਐਕਸਪੋਜ਼ ਕਰਦੇ ਆ ਸਿਸਟਮ।
ਅੱਛਾ ਕੋਈ ਤੁਸੀਂ ਨਾਟਕ ਇਸ ਤਰ੍ਹਾਂ ਦਾ ਖੇਡਿਆ ਹੋਵੇ ਬਈ ਜਿੱਥੇ ਕੋਈ ਉਮਰਾਂ ਦਾ ਸਮਾਜ ਦੇ ਵਿਚ ਨਾ ਦੇਖੋ ਬੰਦਿਸ਼ਾਂ ਹੁੰਦੀਆਂ ਬਹੁਤ ਕਾਫੀ ਬੰਦਿਸ਼ਾਂ ਹੁੰਦੀਆਂ ਸਮਾਜ ਦੇ ਵਿਚ ਖਾਸ ਕਰਕੇ ਨੌਜਵਾਨ ਜਿਹੜਾ ਇੱਥੇ ਜਿਹੜਾ ਯੰਗ ਏਜ ਵਾਲਿਆਂ ਨੂੰ ਨਾ ਮੁਕਾਬਲਤਨ ਉਹ ਖੁੱਲ ਕੇ ਵਿਚਰਦੇ ਨੇ ਲੋਕ ਸਾਡੇ ਜਿਹੜੇ ਸਮਾਜ ਚੋਂ ਅਸੀਂ ਪਛੜੇ ਹੋਏ ਸਮਾਜ ਨੇ ਔਰਤਾਂ ਨੂੰ ਮਤਲਬ ਕੈਦ ਕਰਕੇ ਰੱਖਿਆ ਇੱਕ ਤਰੀਕੇ ਦੇ ਨਾਲ ਚਲੋ ਜੇ ਜਿੰਨੀ ਕੁ ਆਜ਼ਾਦੀ ਸਮਾਜ ਨੂੰ ਫਿੱਟ ਬੈਠਦੀ ਆ ਸੋ ਕਾਲਡ ਆਜ਼ਾਦੀ ਉਨੀ ਕੁ ਆਜ਼ਾਦੀ ਦਿੱਤੀ ਜਾਂਦੀ ਆ ਉਹ ਮੈਂ ਸਾਡੇ ਸਰੋਤੇ ਹੁਣ ਗਲਤ ਵੀ ਨਾ ਮਤਲਬ ਲੈਣ ਆਜ਼ਾਦੀ ਔਰਤ ਨੂੰ ਇੰਨੀ ਕੁ ਹੁੰਦੀ ਆ ਕਹਿਣਗੇ ਸਿਸਟਮ ਕਹਿੰਦਾ ਵੀ ਔਰਤਾਂ ਜੋਬ ਕਰ ਸਕਦੀਆਂ ਨੌਕਰੀ ਕਰ ਉਹ ਇੰਨੀ ਕੁ ਜਾਂਦੀ ਹੁੰਦੀ ਵੀ ਘਰ ਤੋਂ ਨੌਕਰੀ ਕਰਨ ਜਾਣ ਪੈਸੇ ਕਮਾ ਕੇ ਤੇ ਬੰਦੇ ਦੇ ਹੱਥ ਤੇ ਲਿਆ ਕੇ ਧਰ ਦੇਣ ਹਨਾ ਜਾਂ ਫਿਰ ਥੋੜੀ ਬਹੁਤ ਦੇਖੋ ਆ ਪਰਿਵਾਰਾਂ ਚ ਵੀ ਮਜ਼ਾਕ ਚੱਲਦਾ ਇਹਨੂੰ ਫਿਲਮਾਂ ਚ ਵੀ ਲਿਆ ਜਾਂਦਾ ਬਈ ਔਰਤਾਂ ਨਾਲ ਖਰਚ ਬਹੁਤ ਕਰ ਮੈਂ ਵੈਸੇ ਇਸ ਗੱਲ ਤੇ ਸਹਿਮਤ ਨਹੀਂ ਹੈਗਾ ਹਨਾ ਦੇਖੋ ਮੇਲ ਤੇ ਫੀਮੇਲ ਦੀ ਸੋਚਣੀ ਚ ਫਰਕ ਆ ਈਵਨ ਜਦੋਂ ਹੁਣ ਆਪਾਂ ਆਪਣੇ ਕੋਲ ਸਮਾਂ ਥੋੜਾ ਜਦੋਂ ਜੰਗਲਾਂ ਚ ਰਹਿੰਦਾ ਸੀ ਮਨੁੱਖ ਔਰਤਾਂ ਫਿਰ ਵੀ ਕੁਦਰਤ ਨੇ ਉਹਨਾਂ ਨੂੰ ਨਾ ਇੱਕ ਇਹ ਜੀ ਮਤਲਬ ਇੱਕ ਡਾਇਮੈਂਸ਼ਨ ਦਿੱਤੀ ਹੋਈ ਆ ਉਹ ਪੱਤਿਆਂ ਦਾ ਹਾਰ ਬਣਾ ਕੇ ਵੀ ਪਾ ਲੈਂਦੀ ਸੀ ਬੰਦੇ ਚ ਹੋਰ ਤਰ੍ਹਾਂ ਦੇ ਗੁਣ ਨੇ ਉਹ ਮਾੜਾ ਮੋਟਾ ਜੇ ਔਰਤਾਂ ਨੇ ਵੱਧ ਖਰਚ ਕਰਤਾ ਤਾਂ ਬੰਦੇ ਇਹਦੇ ਤੇ ਨਾਟਕ ਬਣਾ ਦਿੰਦੇ ਨੇ ਵੀ ਹਨਾ ਮੇਰਾ ਖਿਆਲ ਤੁਸੀਂ ਸਮਝ ਸਕਦੇ ਹੋ
ਹਨਾ
ਪਰ ਜਿਹੜੀਆਂ ਬੰਦਿਸ਼ਾਂ ਲਾਈਆਂ ਹੋਈਆਂ ਨੇ ਵੀ ਸਾਰਾ ਦਿਨ ਉਹਨਾਂ ਨੂੰ ਮਤਲਬ ਕੈਦ ਦੇ ਵਿੱਚ ਰੱਖਣਾ ਜਾਂ ਉਹਨਾਂ ਨੂੰ ਪੈਸੇ ਕਮਾ ਤਾਂ ਲੈ ਖਰਚਣ ਦੀ ਆਜ਼ਾਦੀ ਨਾ ਦੇਣਾ ਜਾਂ ਉਸ ਉਮਰ ਦੇ ਵਿੱਚ ਜੇ ਮੇਲ ਆਪਣੀਆਂ ਭਾਵਨਾਵਾਂ ਵਿਅਕਤ ਕਰਦਾ ਉਹਨੂੰ ਹੱਲਾਸ਼ੇਰੀ ਦੇਣਾ ਉਹਨੂੰ ਗੀਤਾਂ ਦੇ ਰੂਪ ਚ ਕਹਿਣਾ ਜੇ ਲੜਕੀਆਂ ਭਾਵਨਾਵਾਂ ਥੋੜੀ ਬਹੁਤ ਹਾਸਾ ਮਜ਼ਾਕ ਕਰਨੇ ਉਹਨੂੰ ਨੈਗੇਟਿਵ ਲੈਣਾ ਤੁਸੀਂ ਕੋਈ ਨਾਟਕ ਇਸ ਤਰ੍ਹਾਂ ਦਾ ਕੀਤਾ ਹੋ ਵੀ ਅੱਲੜ ਉਮਰ ਦੇ ਵਿੱਚ ਕੋਈ ਪ੍ਰੋਬਲਮ ਆ ਸੋਲਵ ਕਿਸ ਤਰੀਕੇ ਨਾਲ ਹੋ ਸਕਦੀਆਂ ਮਤਲਬ ਕੁਛ ਬੱਚਿਆਂ ਦੀਆਂ ਮਾਨਸਿਕਤਾ ਸਮਝ ਨਹੀਂ ਕੁਛ ਇਸ ਤਰ੍ਹਾਂ ਦੇ ਨਾਟਕ ਕੀਤੇ ਹੋਣ
ਹਾਂਜੀ ਅਸੀਂ ਬੱਚਿਆਂ ਤੇ ਵੀ ਬਹੁਤ ਸਾਰੇ ਨਾਟਕ ਖੇਡੇ ਆ ਤੇ ਖਾਸ ਕਰਕੇ ਬੱਚਿਆਂ ਦਾ ਨਾਟਕ ਹੈਗਾ ਹਾਏ ਨੀ ਧੀਏ ਮੋਰਨੀ ਏ ਉਹ ਉਸ ਵਿਚ ਬੱਚਿਆਂ ਦੀਆਂ ਜਿਹੜੀਆਂ ਭਾਵਨਾਵਾਂ ਵਾ ਉਹਦੇ ਤੇ ਸਮਾਜ ਦਾ ਕਿੱਦਾਂ ਦਾ ਅਸਰ ਹੁੰਦਾ ਵਾ ਤੇ ਬੱਚੇ ਉਸ ਨਾਲ ਕਿਸ ਤਰ੍ਹਾਂ ਕ੍ਰਸ਼ ਹੁੰਦੇ ਆ ਉਹ ਉਸ ਨਾਟਕ ਸੀਗਾ ਤੇ ਔਰਤ ਮਨ ਦੀ ਵੇਦਨਾ ਸੰਵੇਦਨਾ ਨੂੰ ਪ੍ਰਗਟ ਕਰਦਾ ਨਾਟਕ ਸਿਰਜਣਾ ਸਿਰਜਣਾ ਨਾਟਕ ਇਸ ਢੰਗ ਦਾ ਵਾ ਕਿ ਕੁਛ ਸਮਾਂ ਇਹੋ ਜਿਹਾ ਵੀ
ਥੋੜਾ ਹੀ ਆ ਦੋ ਢਾਈ ਮਿੰਟ ਹੀ
ਹਾਂ ਇਹੋ ਜਿਹਾ ਵੀ ਚੱਲਿਆ ਸੀਗਾ ਜਦੋਂ ਔਰਤ ਦੇ ਜੰਮਣ ਤੇ ਵੀ ਪੰਜਾਬ ਵਿਚ ਪਾਬੰਦੀ ਲੱਗ ਗਈ ਸੀਗੀ
ਬਿਲਕੁਲ
ਤੇ ਮਸ਼ੀਨਾਂ ਰਾਹੀਂ ਲਿੰਗ ਟੈਸਟ ਹੁੰਦਾ ਸੀਗਾ ਬੱਚੀਆਂ ਮਰਵਾਈਆਂ ਜਾਂਦੀਆਂ ਸੀਗੀਆਂ ਅਸੀਂ ਲੋਕਾਂ ਨੂੰ ਇਹਦਾ ਚੇਤਨ ਕਰਨ ਦੀ ਕੋਸ਼ਿਸ਼ ਕੀਤੀ ਤੇ ਬਰਾਬਰਤਾ ਦੀ ਤਾਂ ਅਸੀਂ ਹਮੇਸ਼ਾ ਹੀ ਗੱਲ ਕਰਦੇ ਹਾਂ ਭਾਜੀ ਨੇ ਵੀ ਆਪਣੇ ਨਾਟਕਾਂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ
ਉਹਦਾ ਖਮਿਆਜ਼ਾ ਜਿਹੜਾ ਮੇਰੇ ਖਿਆਲ ਅਸੀਂ ਕੁਛ ਦਿਨ ਪਹਿਲਾਂ ਗੱਲ ਹੀ ਕਰ ਰਹੇ ਸੀ ਵੀ ਫੀਮੇਲਸ ਦੀ ਗਿਣਤੀ ਸੀ ਜਿਹੜੀ ਮੇਲ ਦੇ ਮੁਕਾਬਲੇ ਉਹ 800 ਤੋਂ ਵੀ ਥੱਲੇ ਰਹਿ ਗਈ ਸੀ ਉਹਦਾ ਖਮਿਆਜ਼ਾ ਹੁਣ ਭੁਗਤ ਰਹੇ ਹਾਂ ਵੀ 1000 ਮਗਰ 250 ਨੌਜਵਾਨ ਮੁੰਡਾ ਜਿਹੜਾ ਕੁਆਰਾ ਰਹਿ ਰਿਹਾ ਅੱਜ ਮਤਲਬ ਜਿਹੜੀਆਂ ਕਾਰਵਾਈਆਂ 25-30 ਸਾਲ ਪਹਿਲਾਂ ਹੋਈਆਂ ਉਹਦਾ ਖਮਿਆਜ਼ਾ ਹੁਣ ਪੰਜਾਬੀ ਆ ਜਿਹੜੇ ਖੈਰ ਹੋਰ ਵੀ ਭੁਗਤਦੇ ਨੇ ਪਰ ਦੂਜੀ ਗੱਲ ਇਹ ਵੀ ਜਿੱਥੇ ਜਿੱਥੇ ਪੰਜਾਬੀ ਗਏ ਉੱਥੇ ਇਹ ਜਿਹਾ ਕੁਝ ਉੱਥੇ ਵੀ ਕੀਤਾ ਹਾਂਜੀ ਇਹੋ ਜਿਹਾ ਚੱਲਿਆ ਤੁਹਾਡਾ ਇੱਥੇ ਹੁਣ ਜੇ ਕਿਸੇ ਸੱਜਣ ਮਿੱਤਰ ਨੇ ਸੰਪਰਕ ਕਰਨਾ ਹੋਵੇ ਤੁਹਾਡਾ ਇੱਥੇ ਦਾ ਨੰਬਰ ਕੀ ਹੈ
ਇੱਥੇ ਦਾ ਨੰਬਰ
ਜਾਂ ਇੰਡੀਆ ਵਾਲਾ ਨੰਬਰ ਹੀ ਹੋਵੇ
ਇੰਡੀਆ ਦਾ ਨੰਬਰ ਜਿਹੜਾ ਮੇਰਾ ਉਹ ਚੱਲਦਾ ਵਾ 9814660155 ਇਹਦੇ ਤੇ ਵਟਸਐਪ ਕਾਲ ਹੋ ਸਕਦੀ ਹੈ ਦੂਸਰਾ ਨੰਬਰ ਕੁਲਵਿੰਦਰ ਖੈਰੇ ਦਾ ਵੀ ਦਿੱਤਾ ਜਾ ਸਕਦਾ ਤੇ ਮੇਰੀ ਬੇਟੀ ਦਾ ਨੰਬਰ ਵੀ ਹੈਗਾ
ਖੈਰਾ ਸਾਹਿਬ ਦਾ ਦੇ ਦੋ ਕੋਈ
ਹਾਂਜੀ ਕੁਲਵਿੰਦਰ ਖੈਰਾ ਜੀ ਦਾ ਨੰਬਰ ਹੈਗਾ
6 47 19 55 ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਹੋਵੇ ਤੁਸੀਂ ਟੀਚਰ ਰਹੇ ਹੋ
ਜੀ
ਆਪਾਂ ਤੋਂ ਸਮਾਂ ਹੁਣ ਹੋ ਗਿਆ ਸਮਾਪਤ ਤੇ ਟੀਚਰ ਰਹਿੰਦਿਆਂ ਬਸ ਅੱਧਾ ਕੁ ਮਿੰਟ ਚ ਦੱਸੋ ਵੀ ਬੱਚੇ ਦੀ ਜ਼ਿੰਦਗੀ ਕੋਈ ਮੁੱਖ ਗੱਲ ਦੱਸ ਦੋ ਵੀ ਬੱਚੇ ਦੀ ਜ਼ਿੰਦਗੀ ਐ ਬਦਲੀ ਜਾ ਸਕਦੀ ਹੈ
ਮੈਨੂੰ ਐ ਲੱਗਦਾ ਹੈ ਕਿ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਪ੍ਰਤੀ ਇੰਨਾ ਮੋਹ ਜਿਹਾ ਹੋਣਾ ਚਾਹੀਦਾ ਇੰਨਾ ਪਿਆਰ ਹੋਣਾ ਚਾਹੀਦਾ ਕਿ ਤੁਹਾਡੇ ਕਮਰੇ ਵਿੱਚੋਂ ਨਿਕਲਦੇ ਆਈ ਸਾਂ ਸਾਂ ਜੀ ਹੋਣ ਲੱਗ ਜਾਵੇ ਤੇ ਮੈਂ ਹੁਣ ਰਿਟਾਇਰਮੈਂਟ ਲਈ ਹੈ ਤੇ ਮੇਰੇ ਜਵਾਕ ਰੋਂਦੇ ਸੀਗੇ ਵੀ ਸਰ ਨਹੀਂ ਹੁਣ ਮੈਂ ਉਹਨਾਂ ਨੂੰ ਐਂ ਕਹਿ ਕੇ ਆਇਆ ਵੀ ਬਾਹਰੋਂ ਆ ਕੇ ਫੇਰ ਮੈਂ ਆ ਜਾ ਕਰਨਾ ਵਾ ਸਕੂਲ
ਕਿਆ ਬਾਤ ਹੈ
ਸੋ
ਸਾਡੇ ਨਾ ਇੱਕ ਟੀਚਰ ਹੁੰਦੇ ਸੀ 10ਵੀਂ ਚ ਉਹ ਕਹਿੰਦੇ ਸੀ ਜੀ ਟੀਚਰ ਚ ਨਾ ਇਹ ਗੁਣ ਹੋਣਾ ਚਾਹੀਦਾ ਵੀ ਜਿਹੜਾ ਕੁਛ ਉਹਨੂੰ ਪਤਾ ਉਹ ਬੱਚਿਆਂ ਦੇ ਸਾਹਮਣੇ ਨਾ ਢੇਰੀ ਕਰਦੇ ਸਾਰਾ ਕੁਝ ਵੀ ਜਿਹਨੂੰ ਜੀ ਕੁਛ ਚਾਹੀਦਾ ਚੱਕਰ ਈਗੋ ਨਾ ਹੋਵੇ ਟੀਚਰ ਚ ਬਿਲਕੁਲ ਵੀ ਨਿਵੇਂ ਉਹ ਪੂਰਾ ਨਿਵੇਂ ਉਹਦੇ ਚ ਨਾ ਕਲਾ ਹੋਵੇ ਉਹ ਬੱਚੇ ਦੇ ਮਨ ਦੀ ਗੱਲ ਉਹ ਸਮਝ ਸਕੇ ਬਸ ਉਹਦੇ ਮੁਤਾਬਕ ਉਹ ਉਹਨੂੰ ਸਿਖਾ ਸਕੇ
ਬਸ ਇਹੀ ਆ ਕਿ ਜਿੰਨਾ ਤੁਸੀਂ ਮੂੰਹ ਕਰੋਗੇ ਓਨਾ ਹੀ ਉਹ ਤੁਹਾਡੇ ਨਾਲ ਖੁੱਲੂਗਾ, ਉਹ ਸਾਰੀਆਂ ਗੱਲਾਂ ਦੱਸੂਗਾ ਤੁਹਾਨੂੰ
ਬਿਲਕੁਲ,
ਤੇ ਫਿਰ ਤੁਸੀਂ ਉਹਨਾਂ ਦਾ ਸੋਲੂਸ਼ਨ ਕੱਢ ਸਕਦੇ ਹੋ, ਫਿਰ ਤੁਸੀਂ ਇਹ ਵੀ ਪੜ੍ਹ ਸਕਦੇ ਹੋ ਵੀ ਇਹ ਪੜ੍ਹਦਾ ਕਤੋਂ ਨੀ ਹੈਗਾ।
ਹਾਂਜੀ,
ਜਦੋਂ ਉਹ ਤੁਹਾਡੇ ਕੋਲ ਖੁੱਲ ਗਿਆ ਨਾ, ਖੁੱਲੀ ਕਿਤਾਬ ਵਾਂਗੂ ਹੋ ਗਿਆ, ਫਿਰ ਤੁਸੀਂ ਉਸ ਕਿਤਾਬ ਤੇ ਉਸ ਪੇਜ ਤੇ ਕੁਛ ਵੀ ਰਾਈਟ ਕਰ ਸਕਦੇ ਹੋ, ਕੁਛ ਵੀ ਲਿਖ ਸਕਦੇ ਹੋ।
ਬਿਲਕੁਲ ਬਿਲਕੁਲ।
ਸੋ ਮੇਰੇ ਤੋਂ ਬਹੁਤ ਸਾਰੇ ਬੱਚੇ ਰੰਗ ਮੰਚ ਵਿਚ ਵੀ ਆਏ।
ਵਾਹ ਜੀ ਵਾਹ, ਕਿਆ ਬਾਤ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
ਬਹੁਤ ਸ਼ੁਕਰੀਆ ਜੀ,
ਮਿਹਰਬਾਨੀ ਬਹੁਤ ਬਹੁਤ। ਦੋਸਤੋ, ਇਹ ਸਨ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਤੋਂ ਹਰਕੇਸ਼ ਚੌਧਰੀ ਜੀ। ਫਿਰ ਕਿਤੇ ਵਕਤ ਲੱਗਿਆ ਫਿਰ ਗੱਲਬਾਤ ਕਰਾਂਗੇ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
ਜੀ। ਜੀ ਬਹੁਤ ਸ਼ੁਕਰੀਆ ਜੀ।
ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियां और एक घर है और इन सब की इंश्योरेंस मिलाकर